ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਅਵਸਰ ਆਪਣਾ ਬੁਝਣਾ ਆਨਾ ਮਾਇਆ ਮੋਹ ਰੰਗ ਲਪਟਾਨਾ ਰਹਾਉ ਲੋਭ ਲਹਿਰ ਕੋ ਬਿਕਸ ਫੂਲ ਬੈਠਾ ਸਾਧ ਜਨਾ ਕਾ ਦਰਸ ਨਾ ਡੀਠਾ ਕਬਹੂ ਨਾ ਸਮਝੈ ਅਗਿਆਨ ਗਵਾਰਾ ਬਾਹੁਰ ਬਾਹੁਰ ਲਪਟਿਓ ਜੰਜਾਰਾ ਰਹਾਉ ਬਿਖੈ ਨਾਦ ਕਰਨ ਸੁਣ ਭੀਨਾ ਹਰ ਜਸ ਸੁਨਤ ਆਲਸ ਮਨ ਕੀਨਾ ਦ੍ਰਿਸ਼ਟ ਨਾਹੀ ਰੇ ਪੇਖਤ ਅੰਧੇ ਛੋੜ ਜਾਹੇ ਝੂਠੇ ਸਭ ਧੰਦੇ ਰਹਾਉ ਕਹੋ ਨਾਨਕ ਪ੍ਰਭ ਬਖਸ ਕਰੀਜਾ ਕਰ ਕਿਰਪਾ ਮੋਹਿ ਸਾਧ ਸੰਗ ਦੀਜਾ ਤਉ ਕਿਛ ਪਾਈਆ ਜੋ ਹੋਈਐ ਰਿਨਾ ਜਿਸ ਹੈ ਬੁਝਾਏ ਤਿਸ ਨਾਮ ਲੈਨਾ ਤਉ ਕਿਛ ਪਾਈਆ ਜੋ ਹੋਈਐ ਰਿਨਾ ਜਿਸ ਹੈ ਬੁਝਾਏ ਤਿਸ ਨਾਮ ਲੈਨਾ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਜੀ ਦੀਵਾਨ ਅਸਥਾਨ ਵਿਖੇ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਨੇ ਜੋ ਅੱਜ ਅੰਮ੍ਰਿਤ ਬਚਨ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਮਾਨ ਵਕਤ ਬਖਸ਼ਿਸ਼ ਕੀਤਾ ਹੈ, ਰਾਗ ਸੋਹੀ ਹੈ ਔਰ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਤਿਗੁਰੂ ਨੇ ਅੱਜ ਦੇ ਇਸ ਅੰਮ੍ਰਿਤ ਸ਼ਬਦ ਦੇ ਅੰਦਰ ਇੱਕ ਤਾਂ ਉਸ ਮਨੁੱਖ ਦੇ ਅੰਦਰ ਦੀ ਬਿਰਤੀ ਨੂੰ ਨਿਰੂਪਣ ਕੀਤਾ ਹੈ ਕਿ ਜਿਸ ਨੂੰ ਮਾੜਾ ਕੰਮ ਕਰਨਾ ਹੋਵੇ, ਕੋਈ ਬੁਰਾ ਕਰਮ ਕਰਨਾ ਹੋਵੇ, ਮੰਦ ਕਰਮ ਕਰਨਾ ਹੋਵੇ, ਉਸੇ ਵਕਤ ਉੱਠ ਕੇ ਤਿਆਰ ਹੋ ਜਾਂਦਾ, ਖਲੋ ਜਾਂਦਾ ਹੈ। ਪਰ ਜਦੋਂ ਪਰਮਾਤਮਾ ਦੇ ਨਾਮ ਦਾ ਜ਼ਿਕਰ ਹੋਵੇ, ਬੰਦਗੀ ਇਬਾਦਤ ਸ਼ੁਭ ਗੁਣ ਦੈਵੀ ਗੁਣਾਂ ਨੂੰ ਧਾਰਨ ਕਰਨ ਦਾ ਸਮਾਂ ਹੋਵੇ, ਉਸ ਵਕਤ ਸੱਚ ਇਹ ਵੇ ਕਿ ਪੈਰ ਪਸਾਰ ਕੇ ਲੰਮੀਆਂ ਤਾਣ ਕੇ ਸੌਂ ਜਾਂਦਾ ਹੈ। ਫਿਰ ਉਸ ਬੁਰੇ ਕੰਮਾਂ ਵਿੱਚੋਂ ਮਹਾਰਾਜ ਕਹਿੰਦੇ ਨੇ ਕਿ ਲਾਲਚ ਜਿੱਥੇ ਪੂਰਤੀ ਹੋਵੇ ਉੱਥੇ ਉਹਦਾ ਚਿਹਰਾ ਫੁੱਲ ਦੀ ਤਰ੍ਹਾਂ ਖਿੜ ਜਾਂਦਾ ਹੈ। ਪਰ ਰੱਬ ਦੇ ਪਿਆਰੇ ਸੰਤ ਜਾਨਾਂ ਦਾ ਦਰਸ਼ਨ ਉਨੀ ਚਾਹ ਨਾਲ ਨਹੀਂ ਕਰਦਾ ਜਿੰਨਾ ਸੱਚ ਏਵੇ ਲਾਲਚ ਦੀ ਖਾਤਰ ਇਹ ਦੁਨਿਆਵੀ ਤੌਰ ਤੇ ਪ੍ਰਸੰਨ ਹੁੰਦਾ ਹੈ। ਦੂਸਰਾ ਬਚਨ, ਇਹਨੂੰ ਜ਼ਿੰਦਗੀ ਦਾ ਇੱਕ ਮੌਕਾ ਮਿਲਿਆ ਹੈ ਪਰ ਇਸ ਮੌਕੇ ਦੀ ਇਹਨੇ ਕਦਰ ਨਹੀਂ ਜਾਣੀ। ਇਹਦੇ ਕੰਨਾਂ ਵਿੱਚ ਕੋਈ ਦੁਨਿਆਵੀ ਗੀਤ ਪਾਏ ਜਾਏ, ਵਾਸ਼ਨਾ ਨੂੰ ਉਤੇਜਿਤ ਕਰਨ ਵਾਲਾ ਕੋਈ ਗਾਣਾ ਪੈ ਜਾਏ, ਸੱਚ ਇਹ ਵੀ ਉਹਨੂੰ ਵਾਰ ਵਾਰ ਸੁਣਦਾ ਹੈ, ਪਰਮਾਤਮਾ ਦਾ ਕੀਰਤਨ ਹੁੰਦਾ ਹੋਵੇ ਤੇ ਇਹਨੂੰ ਆਲਸ ਦੀ ਨੀਂਦ ਆ ਜਾਂਦੀ ਹੈ। ਪਰ ਸਤਿਗੁਰੂ ਨੇ ਇੱਕ ਕਿਰਪਾ ਕੀਤੀ, ਇੰਨਾ ਕੁਝ ਦੱਸ ਕੇ ਵੀ ਇਹ ਸਾਕਤ ਮਨਮੁਖ ਬੰਦੇ ਦੀ ਬਿਰਤੀ ਹੈ, ਅਖੀਰ ਤੇ ਸਾਡੇ ਤੇ ਤਰਸ ਕਰਕੇ ਇੱਕ ਬੇਨਤੀ ਕੀਤੀ, ਹੇ ਪ੍ਰਭੂ ਮਿਹਰ ਕਰੋ, ਮੈਨੂੰ ਸਾਧ ਜਨਾਂ ਦੀ ਸੰਗਤ ਬਖਸ਼ੋ। ਤੇ ਇੱਕ ਸਾਨੂੰ ਗੱਲ ਸਮਝਾ ਦਿੱਤੀ, ਜੇ ਜ਼ਿੰਦਗੀ ਵਿੱਚ ਕੁਛ ਪਾਣਾ ਹੈ ਤਾਂ ਨਿਮਰਤਾ ਵਿੱਚ ਆ ਕੇ ਗੁਰਮੁਖ ਜਨਾਂ ਦੀ ਧੂੜ ਬਣ ਜਾਓ, ਫਿਰ ਕੁਝ ਪ੍ਰਾਪਤ ਹੋ ਸਕਦਾ ਹੈ, ਖੌਮੇ ਹੰਕਾਰ 'ਚ ਨਹੀਂ। ਆਓ ਇਸ ਅੰਮ੍ਰਿਤ ਬਚਨ ਨੂੰ ਗੁਰੂ ਬਖਸ਼ਿਸ਼ ਨਾਲ ਆਪਾਂ ਵਿਚਾਰ ਸਕੀਏ। ਸਿਰਫ ਆਰੰਭ ਵਿੱਚ ਇਹ ਤਾਂ ਬੇਨਤੀ ਕਰਨਾ ਹੁੰਦਾ ਕਿ ਜੋ ਸ਼ਬਦ ਆਪਾਂ ਸੁਣਿਆ ਹੈ, ਜੋ ਅਸਾਂ ਨੇ ਵਿਚਾਰ ਕਰਨੀ ਹੈ, ਇਸ ਵਿਚਾਰ ਦਾ ਧੁਰਾ ਕੀ ਹੈ। ਭਾਵਾਂ ਇਸ ਅੰਮ੍ਰਿਤ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਚਾਰ ਰਹਾਉ ਦੇ ਬਚਨ ਉਚਾਰਨ ਕੀਤੇ ਨੇ। ਆਓ ਸਾਧ ਸੰਗਤ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹਜ਼ੂਰ ਦੇ ਚਰਨਾਂ 'ਚ ਅਰਦਾਸ ਕਰੀਏ, ਦਾਤਾਰ ਜੀ ਆਪ ਅੰਦਰ ਦਾ ਟਿਕਾਅ ਇਕਾਗਰਤਾ ਬਖਸ਼ੋ, ਆਪ ਵਿੱਚ ਵਰਤ ਕੇ ਵਿਚਾਰ ਕਰਾ ਲਵੋ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ,
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 31 ਰਾਗਾਂ ਦੇ ਵਿੱਚੋਂ ਸੋਹੀ ਰਾਗ ਹੈ ਔਰ ਇਸ ਸੋਹੀ ਰਾਗ ਦੇ ਅੰਦਰ ਗੁਰੂ ਅਰਜੁਨ ਦੇਵ ਜੀ ਦੇ ਅੰਮ੍ਰਿਤ ਬਚਨ ਨੇ। ਸੂਝਵਾਨ ਪੁਰਸ਼ ਦੱਸਦੇ ਨੇ ਕਿ ਸੋਹੀ ਰਾਗ ਮਿਲਾਪ ਦਾ ਰਾਗ ਹੈ। ਸੋਹੀ ਰਾਗ ਧਨ ਪਿਰ ਦੇ ਸੰਯੋਗ ਦਾ ਰਾਗ ਹੈ। ਸੋਹੀ ਰਾਗ ਅੰਦਰ ਦੇ ਭਾਂਡੇ ਨੂੰ ਧੋਣ ਦੀ ਜੁਗਤ ਦੱਸਦਾ ਹੈ। और इस अमृत बाणी विच इस राग विच पहला शब्द भी गुरु नानक साहब का एक है, भांडा धोए बैस धूप देवो तौ दूध को जावो, दूध करम फुन सुरत समायन होए निरास जमावो, जपो ता एको नामा अवर निराफल कामा। इसे राग दे विच ही लावां सी पढ़ने हैं, चार लावां दा पाठ संत गुरु रामदास दा पढ़िया जांदा है। इसे राग दे अंदर ही सत संतोख कर पाओ कुड़म कुड़माई आया बलराम जीओ। इसे अमृत बचन विच खम कर साजन आए पढ़ने खां, कहन तो मुराद ये मिलाप दा राग है, सुहागण दा राग है। सतगुरु गुरु अर्जन देव जी महाराज उन्होंने सोई राग दे अंदर अपने मुखार बिंतों अपनी अमृत रसना तो यह शब्द उच्चारण किया है।
बुरे काम को ऊठ खलोया,
सतगुरु जी इस शब्द की आरंभता करते ने बुरे काम को ऊठ खलोया। बुरे काम दे लफ्जी अर्थ काम को सी समझने, माड़े काम लई मंदे काम लई कोई चंगा कर्म ना। मनुख दी बिरती की है, मूर्ख इंसान दी साकत इंसान दी मनमुख बंदे दे अंदर दी जिथे माड़ा कर्म हुंदा होवे बुरे काम को ऊठ खलोया। माड़े काम नू करन दे वास सच एवे ए उठ के खलो जांदा है, उस काम करनू तैयार हो जांदा है।
नाम की बेला पै पै सोया,
इंसान ओही है अनर्जी जदो माड़ा काम करना है इस विच अनर्जी शिखर दीख है, उठ खलोएगा मंद कर्म लई। पर जदो परमेश्वर दे नाम दा जिक्र चलदा है नाम की बेला पै पै सोया, इहदा अर्थ बेला दा अर्थ वेला वक्त समा टाइम, जदो नाम वक्त दा जपन दा वेला है, इत्थों तक कि अमृत वेला मालक दी इबादत दा वेला है। उस वेले ये करदा कि ये पै पै दा अर्थ है पैर पसार के पै जाना जां लंबियां तान के पै जाना। अमृत वेले ये पैर पसार के लंबियां तान के सुत्ता है, ते माड़ा काम करना होवे ये सारी सारी रात भी जागदा रहिंदा है। मंद कर्म लई चोरी लई ठगी लई यारी लई ये बुरे कर्म दे बहु अर्थ आपां कर सकने, मंद कर्म लई ये जागदा है। ते जदों परमेश्वर दे नाम दी गल चलदी है सच एवे उदों ये लम्मियां तान के आलस दी नींद भी सौ जांदा है। सतगुरु श्री गुरु ग्रंथ साहिब विच्चों इस अमृत शब्द की व्याख्या असी इन्हां दो तुकां नूं आधार बना के करांगे, क्योंकि बाकी इउं समझो इन्हां की तुकां दे अर्थ कीते गए ने माड़ा काम की है ते चंगा की है। मनुख दा सुभा है आपो अपना, जिहड़ा मंद कर्मी उहदा अपना सुभा है ते जिहड़ा शुभ कर्मी उहदा अपना सुभा है। परमात्मा ने दोनों नू अनर्जी ताकत दिती है। मंद कर्मी ओदी रुचि सिर्फ माड़े कम्मां विच है, ते शुभ कर्मी दा अंदर दी रुचि जिहड़ी ओ मंद कर्मां तो अपने आप नू बचा के शुभ कर्मां विच प्रवृत्त रखदा है। मंद कर्मी सच एवे के चंगी गल सुनू तैयार नहीं, नाम सिमरन बाणी गुरु संत जन इबादत उसनु ओ अब एवें अगनोर कर देंदा है। पर सच एवे परमात्मा दी भगती करन वाला इस दे विपरीत हकीकत एवे कि ओ मंद कर्मां नु इगनोर कर देंदा है ते शुभ कर्मां विच अपनी प्रवृत्ति रखदा है। हां सुरत मैली करन वास्ते कदी जोर दी लोड़ नहीं पैंदी। दास ने एक बार अर्ज कीती सी मस्कीन साहब गुरमुख प्यारे दस दे सन कि जदों आपां पानी नूं टैंकी भी चढ़ाना है ਤੇ ਉਦੋਂ ਤੁਹਾਨੂੰ ਪ੍ਰੈਸ਼ਰ ਦੀ ਜ਼ਰੂਰਤ ਹੈ, ਮੋਟਰ ਦੀ ਲੋੜ ਹੈ, ਤੇ ਜਦੋਂ ਉਸ ਚੜ੍ਹੇ ਹੋਏ ਪਾਣੀ ਨੂੰ ਜ਼ਮੀਨ ਦੇ ਉੱਪਰ ਸੱਟਣਾ ਹੈ, ਫਿਰ ਬਿਜਲੀ ਨਾ ਵੀ ਹੋਵੇ, ਸਿਰਫ ਟੂਟੀ ਖੋਲ੍ਹ ਦਿਓ ਤੇ ਪਾਣੀ ਆਪਣੇ ਆਪ ਹੀ ਨਿਵਾਣ ਵੱਲ ਚਲਾ ਜਾਂਦਾ ਹੈ। ਪਾਣੀ ਨੂੰ ਉੱਚਿਆਂ ਚੜ੍ਹਾਉਣ ਵਾਸਤੇ ਮੁਸ਼ਕਤ ਦੀ ਲੋੜ ਹੈ, ਪਾਣੀ ਨੂੰ ਨਿਵਾਨ ਵੀ ਸੱਟਣ ਵਾਸਤੇ ਕੋਈ ਮੁਸ਼ਕਤ ਦੀ ਲੋੜ ਨਹੀਂ। ਜੀਵਨ ਤੇ ਸੁਰਤ ਨੂੰ ਉੱਚਿਆਂ ਚੁੱਕਣ ਕਰਨ ਵਾਸਤੇ ਮੁਸ਼ਕਤ ਕਰਨੀ ਪੈਂਦੀ ਏ, ਪਹਿਰਾ ਦੇਣਾ ਪੈਂਦਾ, ਪਰ ਜੀਵਨ ਨੂੰ ਵਕਾਰਾਂ ਦੀ ਖੱਡ ਵਿੱਚ ਸੱਟਣ ਵਾਸਤੇ, ਨੀਵਿਆਂ ਸੱਟਣ ਵਾਸਤੇ ਕੋਈ ਮਿਹਨਤ ਨਹੀਂ ਕਰਨੀ ਪੈਂਦੀ। ਇੱਕ ਵਾਰੀ ਜ਼ਿੰਦਗੀ ਚ ਪੈਰ ਫਿਸਲਿਆ ਤੇ ਬੰਦਾ ਉਹਦੇ ਵਿੱਚ ਹੀ ਧਸ ਜਾਂਦਾ ਹੈ। ਗੁਰੂ ਸਾਹਿਬ ਜੀ ਨੇ ਇਹ ਸ਼ਬਦ ਵਰਤਿਆ ਵੀ ਬੁਰੇ ਕੰਮ ਵਾਸਤੇ ਬੰਦਾ ਉੱਠ ਖਲੋਂਦਾ ਤੇ ਪਰਮਾਤਮਾ ਦੇ ਨਾਮ ਵਾਸਤੇ ਇਹ ਆਲਸੀ ਬਣਿਆ ਰਹਿੰਦਾ ਹੈ। ਥੋੜਾ ਜਿਹਾ ਆਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਅਸੀਂ ਦਰਸ਼ਨ ਕਰੀਏ। ਇਹਨਾਂ ਦੋ ਤੁਕਾਂ ਦੇ ਸਿਰਫ ਅਰਥ ਆਰੰਭ ਵਿੱਚ ਕਰ ਦਈਏ ਵਿਚਾਰ, ਇੱਕ ਇੱਕ ਬਚਨ ਦੀ ਆਪਾਂ ਕਰੀ ਜਾਵਾਂਗੇ ਜੋ ਅੱਜ ਦਾ ਸ਼ਬਦ ਹੈ। ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਉਹਨਾਂ ਦੇ ਇਸ ਅੰਮ੍ਰਿਤ ਬਚਨ ਦੀ ਵਿਆਖਿਆ ਲਈ, ਜਿਹੜਾ ਬੰਦਾ ਮੰਦ ਕਰਮਾਂ ਵਾਲੇ ਪਾਸੇ ਤੁਰ ਪੈਂਦਾ ਹੈ, ਪਹਿਲੀ ਵਾਰ ਕੀਤਾ ਹੋਇਆ ਮੰਦ ਕਰਮ ਉਹਦੇ ਅੰਦਰ ਨੂੰ ਬਹੁਤ ਝੰਜੋੜਦਾ ਹੈ, ਉਹਨੂੰ ਨੀਂਦ ਨਹੀਂ ਪੈਂਦੀ, ਉਹ ਵਾਰ ਵਾਰ ਸੋਚਦਾ ਮੈਂ ਕਿਉਂ ਇਹ ਮੰਦ ਕਰਮ ਕੀਤਾ। ਕੋਈ ਵੀ ਬੁਰਾ ਕਰਮ ਹੋਵੇ, ਮੈਂ ਬੁਰੇ ਕਰਮ 'ਚ ਇੱਕ ਕਰਮ ਨਹੀਂ ਕੇਵਲ ਕਹਿ ਰਿਹਾ, ਉਹ ਨਿੰਦਿਆ ਵੀ ਕਹੇ, ਚੁਗਲੀ ਵੀ ਕਹੇ, ਪਰ ਤਨ ਦਾ ਰਸ ਵੀ ਕਹੇ, ਪਰ ਧਨ ਦਾ ਰਸ ਵੀ ਕਹੇ, ਉਸ ਵਿੱਚ ਵੀ ਵਿਚਾਰ ਵੀ ਹੈ। ਬੰਦਾ ਇਨਸਾਨ ਜਦੋਂ ਪਹਿਲੀ ਵਾਰ ਮਾੜਾ ਕਰਮ ਕਰਦਾ ਉਹਨੂੰ ਰਾਤ ਨੀਂਦ ਨਹੀਂ ਪੈਂਦੀ, ਅੰਦਰੋਂ ਆਤਮਾ ਪੁਕਾਰਦੀ ਹੈ ਕਿ ਬੰਦਿਆਂ ਤੋਂ ਬਚ। ਪਰ ਜਦੋਂ ਉਹ ਕਰਮ ਕਰਨ ਤੋਂ 2-4 ਦਿਨ ਬਾਅਦ ਫਿਰ ਉੱਧਰ ਪ੍ਰਵਿਰਤ ਹੋ ਜਾਂਦਾ, ਸੱਚ ਜਾਣਿਓ ਉਦੋਂ ਅੰਦਰ ਢੀਠ ਹੋ ਜਾਂਦਾ, ਫਿਰ ਐਸਤਾ ਉਸ ਮੰਦ ਕਰਮ ਦੇ ਵਿੱਚੋਂ ਧਸੀ ਜਾਂਦਾ ਹੈ, ਉਹ ਮੰਦ ਕਰਮ ਹੀ ਬਣ ਜਾਂਦਾ ਹੈ। ਪਰ ਜੇ ਪਰਮਾਤਮਾ ਤਰਸ ਕਰਦਾ ਕਿਸੇ ਦੀ ਜ਼ਿੰਦਗੀ ਵਿੱਚ ਇਹੋ ਜਿਹਾ ਵਕਤ ਲਿਆ ਦੇਵੇ ਕਿ ਉਸ ਵਿਸ਼ੇ ਵਾਸ਼ਨਾ ਵਿੱਚ ਪ੍ਰਵਿਰਤ ਹੋਏ, ਬੁਰੇ ਕਰਮਾਂ 'ਚ ਪ੍ਰਵਿਰਤ ਹੋਇਆ ਬੰਦਾ, ਕਿਤੇ ਰੱਬ ਦੀ ਬੰਦਗੀ ਵਾਲੇ ਗੁਰਮੁਖ ਦੀ ਜਾਗ ਲੱਗ ਜਾਏ, ਗੁਰੂ ਦਾ ਸ਼ਬਦ ਉਹਦੇ ਕੰਨਾਂ 'ਚ ਪੈ ਜਾਏ, ਸੱਚ ਇਹ ਵੀ ਉਹ ਮੰਦ ਕਰਮੀ ਨੂੰ ਵੀ ਗੁਰੂ ਸ਼ੁਭ ਕਰਮੀ ਬਣਾ ਦਿੰਦਾ ਹੈ। ਦਾਸ ਨੇ ਇੱਕ ਬੇਨਤੀ ਕੀਤੀ ਸੀ ਕਿ ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿੱਚ ਅਸੀਂ ਗਨਕਾ ਤੇ ਸਾਧੂ ਦਾ ਪ੍ਰਸੰਗ ਪੜ੍ਹਨੇ ਹਾਂ, ਭਾਈ ਸਾਹਿਬ ਦੀ ਵਾਰ ਵਿੱਚ। ਉਸ ਵਿੱਚ ਉਹ ਔਰਤ, ਉਹ ਗਨਕਾ ਇੰਨੀ ਕੁ ਵਾਸ਼ਨਾ ਵਿੱਚ ਪ੍ਰਵਿਰਤ ਹੋ ਚੁੱਕੀ ਹੈ ਕਿ ਉਸ ਦੇ ਘਰ 'ਚ, ਉਸ ਦੇ ਦਰ ਤੇ, ਉਸ ਦੇ ਵਿਹੜੇ 'ਚ ਸਿਰਫ ਮੰਦ ਕਰਮੀ ਹੀ ਆਉਂਦੇ ਨੇ, ਪਰ ਅਚਨਚੇਤ ਸਾਧੂ ਆਖ ਲੈਂਦਾ, ਹੱਥ ਉਹਦੇ ਵਿੱਚ ਤੋਤਾ ਹੈ। ਮੈਂ ਕਹਾਣੀ ਨਹੀਂ ਸਿਰਫ ਤੱਤ ਬੇਨਤੀ ਕਰਨੀ ਚਾਹੁੰਦਾ। ਉਹ ਉਸ ਔਰਤ ਨੂੰ ਦੇਖਦਾ ਹੈ ਤੇ ਸੱਚ ਇਹ ਵੇ ਉਹਦੇ ਡਿੱਗੇ ਹੋਏ ਜੀਵਨ ਨੂੰ ਦੇਖ ਕੇ, ਉਹਦੇ ਮੰਦ ਕਰਮਾਂ ਵਿੱਚ ਪ੍ਰਵਿਰਤ ਹੋਈ ਜ਼ਿੰਦਗੀ ਨੂੰ ਦੇਖ ਕੇ ਉਸ ਸਾਧੂ ਦੇ ਅੰਦਰ ਪਰਉਪਕਾਰ ਦਾ ਫੁਰਨਾ ਉੱਠਦਾ, ਚਾਹੁੰਦੇ ਨੇ ਇਸ ਬੁਰੇ ਕਰਮ ਤੋਂ ਸਦਾ ਲਈ ਛੁੱਟ ਜਾਏ। ਸੱਚ ਇਹ ਵੇ ਉਸ ਸਾਧੂ ਦੀ ਕਮਾਈ ਇਤਨੀ ਕਿ ਮੰਦ ਕਰਮੀ ਜੀਵਨ ਹੋ ਚੁੱਕਾ ਹੈ। ਸੱਚ ਇਹ ਵੇ ਕਿ ਵਾਸ਼ਨਾ ਦੀ ਦਲਦਲ ਵਿੱਚ ਧਸ ਚੁੱਕਾ ਹੈ। ਉਹਨੇ ਤਰਸ ਕਰਕੇ ਇੱਕੋ ਗੱਲ ਕਹੀ, ਭਲੀਏ ਧੀਏ ਬੀਬਾ ਰਾਮ ਨਾਮ ਜਪਿਆ ਕਰ, ਤੇਰੇ ਸਾਰੇ ਪਾਪ ਕੱਟੇ ਜਾਣਗੇ। ਕਰਮ ਤਾਂ ਉਹਦੇ ਮੰਦੇ ਸਨ। ਭਾਈ ਸਾਹਿਬ ਜੀ ਨੇ ਲਿਖਿਆ ਹੈ ਕਿ ਗਨਕਾ ਪਾਪਨ ਹੋਏ ਕਹਿ, ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ ਗਨਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋਸ ਤੋਤਾ, ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਸੋਤਾ, ਉਹਨੂੰ ਰਾਮ ਨਾਮ ਦਾ ਉਪਦੇਸ਼ ਦੇ ਦਿੱਤਾ। ਅੱਗੇ ਫਿਰ ਭਾਈ ਸਾਹਿਬ ਜੀ ਲਿਖਦੇ ਨੇ ਕਿ ਲਿਵ ਲੱਗੀ ਤਿਸ ਤੋਤਿਓਂ ਨਿੱਤ ਪੜਾਏ ਕਰੇ ਅਸੋਤਾ, ਅੱਗੇ ਵੀ ਜਾਗਦੀ ਸੀ ਹੁਣ ਵੀ ਰਾਤ ਭਾਰ ਜਾਗਦੀ ਹੈ, ਅਗਲਾ ਜਾਗਣਾ ਸੀ ਮੰਦ ਕਰਮਾਂ ਦੀ ਪ੍ਰਵਿਰਤੀ, ਹੁਣ ਸਾਰੀ ਰਾਤ ਜਾਗਦੀ ਹੈ ਪਰਮਾਤਮਾ ਦਾ ਸਿਮਰਨ ਕਰਨ ਦੇ ਲਈ। ਮੈਂ ਇਸ ਕਰਕੇ ਥੋੜ੍ਹਾ ਜਿਹਾ ਜਦੋਂ ਬੁਰੇ ਕਰਮ ਦਾ ਜ਼ਿਕਰ ਕਰਨਾ, ਆਰੰਭ 'ਚ ਵੀ ਕਿਤੇ ਨੈਗੇਟਿਵਿਟੀ ਨਾ ਜ਼ਿਆਦਾ ਆਵੇ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਜਿਹੜਾ ਬਚਨ ਕਿਹਾ ਵੀ ਬੁਰੇ ਕਾਮ ਕੋ ਊਟ ਖਲੋਇਆ, ਸੱਚਮੁੱਚ ਜਿਹੜਾ ਬੁਰੇ ਪਾਸੇ ਤੁਰ ਪੈਂਦਾ ਉਹਦੀ ਬਿਰਤੀ ਉਹਦੀ ਸੋਚ ਹਰ ਕੰਮ ਉਹ ਪੁੱਠੇ ਹੀ ਸੋਚਦਾ, ਉਹਨੇ ਸਿੱਧਾ ਨਹੀਂ ਸੋਚਣਾ। ਉਹ ਅੰਮ੍ਰਿਤ ਨੂੰ ਜ਼ਹਿਰ ਕਹਿੰਦਾ, ਕੀਰਤਨ ਨੂੰ ਮਜ਼ਾਕ ਕਰਦਾ, ਸੇਵਾ ਨੂੰ ਟਿੱਚਰਾਂ ਕਰਦਾ, ਬੰਦਗੀ ਕਰਨ ਵਾਲਿਆਂ ਦਾ ਮੌਜੂ ਉਡਾਉਂਦਾ ਹੈ, ਸੱਚ ਇਵੇਂ ਖਾਣ ਪੀਣ ਨੂੰ ਅਹਿਮੀਅਤ ਦਿੰਦਾ, ਨੱਚਣ ਟੱਪਣ ਨੂੰ ਜ਼ਿੰਦਗੀ ਕਹਿੰਦਾ। ਇਹ ਮੈਂ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਬਾਰੇ ਕਿਹਾ ਹੈ। ਇੱਕ ਮਹਾਰਾਜ ਜੀ ਦਾ ਬਚਨ ਹੈ ਕਿ ਅੰਧੇ ਅਕਲੀ ਬਾਹਰੇ ਕਿਆ ਤਿੰਨ ਸਿਓ ਕਹੀ ਹੈ, ਮਹਾਰਾਜ ਜੀ ਦੇ ਸ਼ਬਦ ਨੇ ਕਿ ਅਕਲ ਦੇ ਅੰਧੇ ਬੰਦੇ ਨੂੰ ਕੀ ਕਰਾਂਗੇ ਜਿਹੜਾ ਮੰਦ ਕਰਮਾਂ ਚ ਪ੍ਰਵਿਰਤ ਹੋ ਗਿਆ, ਉਸ ਵਿੱਚੋਂ ਕੋਈ ਤੁਕਾ ਨਹੀਂ, ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ, ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿੜਾਣੇ, ਸੂਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ, ਜੀਵਤ ਕੋ ਮੂਵਾ ਕਹੇ ਮੂਵੇ ਨੀ ਰੋਤਾ, ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ, ਪਰਕੀ ਕੋ ਆਪਣੀ ਕਹੇ ਆਪਣੂੰ ਨੀ ਪਾਇਆ, ਮੀਠੇ ਕੋ ਕੌੜਾ ਕਹੇ ਕੜਵੇ ਕੋ ਮੀਠਾ, ਰਾਤੇ ਕੀ ਨਿੰਦਾ ਕਰੇ ਐਸਾ ਕਲ ਮੈਂ ਡੀਠਾ। ਆ ਹੈ ਬੁਰੇ ਕਾਮ ਕੋ ਊਟ ਖਲੋਏ ਵਾਲੇ ਦੀ ਬਿਰਤੀ। ਥੋੜੇ ਜਿਹੇ ਅਰਥ ਆਪਾਂ ਕਰ ਲਈਏ ਜੀ। ਮਹਾਰਾਜ ਬਚਨ ਕਰਦੇ ਆ, ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ, ਜਿਹੜਾ ਕੰਮ ਖੋਟਾ ਹੈ, ਜਿਹੜਾ ਪੈਸਾ ਜਿਹੜੀ ਦੌਲਤ ਜਿਹੜੇ ਕਰਮ ਅੱਤ ਦੇ ਖੋਟੇ ਨੇ, ਬੁਰੇ ਕੰਮ ਕਰਨ ਵਾਲਾ ਖੋਟਿਆਂ ਨੂੰ ਖਰੇ ਕਹਿ ਕਹਿ ਕੇ ਲੋਕਾਂ ਚ ਜਾਂਦਾ ਹੈ, ਤੇ ਜਿਸ ਨਾਮ ਨੇ ਸ਼ੁਭ ਕਰਮ ਖਰੇ ਨੇ ਨਾਲ ਤੁਰਨੇ, ਸੱਚ ਇਵੇਂ ਕਿ ਚੰਗੇ ਨੂੰ ਮੰਦਾ ਕਹੀ ਜਾ ਰਿਹਾ, ਮੰਦੇ ਨੂੰ ਚੰਗਾ ਕਹੀ ਜਾ ਰਿਹਾ, ਇਹ ਬੁਰੀ ਬਿਰਤੀ ਹੈ। ਖੋਟੇ ਕੋ ਖਰਾ ਕਹੇ, ਜਿਸ ਦੌਲਤ ਖੋਟੀ ਨੇ ਨਾਲ ਨਹੀਂ ਜਾਣਾ ਉਹਨੂੰ ਖਰੇ ਕਹਿ ਰਿਹਾ, ਸੱਚ ਇਹ ਵੀ ਜਿਹੜਾ ਪਰਮਾਤਮਾ ਦਾ ਨਾਮ ਕੀਰਤਨ ਸਿਮਰਨ ਸੇਵਾ ਖਰੀ ਹੈ, ਇਹ ਨਿਕੰਮੀ ਬਿਰਤੀ ਵਾਲਾ ਉਹਨੂੰ ਖੋਟਿਆਂ ਕਹਿ ਰਿਹਾ ਹੈ। ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ, ਅੰਧੇ ਕਾ ਨਾਉ ਪਾਰਖੂ, ਅਕਲ ਦਾ ਅੰਨਾ ਹੈ ਮੂਰਖ ਬੰਦਾ, ਇਹ ਆਪਣੇ ਆਪ ਵਿੱਚ ਪਾਰਖੂ ਜੱਜ ਬਣਿਆ, ਫੈਸਲੇ ਦੱਸਦਾ ਚੰਗਾ ਕੀ ਹੈ ਤੇ ਮੰਦਾ ਕੀ ਹੈ। ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ, ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਡਾਣੇ। ਉੱਥੇ ਸ਼ਬਦ ਵਰਤਦੇ ਨੇ ਕਿ ਜਾਗਤ ਕੋ ਸੂਤਾ ਕਹੇ, ਸੂਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ। ਪਿਆਰਿਓ, ਇਹ ਜਿਹੜਾ ਬੰਦਾ ਨਾਮ ਵਿੱਚ ਜਾਗਦਾ ਉਹਨੂੰ ਕਹਿੰਦਾ ਛੱਡੋ ਪਰਾਂ ਤਾਂ ਸੁੱਤਾ ਪਿਆ, ਤੇ ਜਿਹੜਾ ਬੰਦਾ ਵਿਚਾਰ ਵਿੱਚ ਵਾਸ਼ਨਾ ਵਿੱਚ ਮੁੜੇ ਕਰਮਾਂ ਚ ਸੁੱਤਾ ਹੈ ਇਹ ਸੁੱਤੇ ਨੂੰ ਜਾਗਦਾ ਹੋਇਆ ਕਹਿੰਦਾ ਪਿਆ ਹੈ। ਜੀਵਤ ਕੋ ਮੂਵਾ ਕਹੇ ਮੂਵੇ ਨਹੀਂ ਰੋਤਾ, ਗੁਰਮੁਖੋ ਜਿਹੜਾ ਨਾਮ ਵਿੱਚ ਆਤਮਕ ਜੀਵਨ ਜ਼ਿੰਦਗੀ ਜਿੰਦਾ ਇਹ ਪੁੱਠੀ ਖੋਪੜੀ ਵਾਲਾ, ਮੈਂ ਚਲੋ ਸ਼ਬਦ ਵਰਤ ਲਿਆ, ਪੁੱਠੀ ਅਕਲ ਵਾਲਾ, ਸੱਚ ਇਹ ਵੇ ਕਿ ਸਿਮਰਨ ਵਿੱਚ ਜਾਗਿਆ ਹੋਇਆ ਨੂੰ ਸੁੱਤੇ ਕਹਿੰਦਾ, ਤੇ ਜਿਹੜੇ ਵਾਸ਼ਨਾ ਸੁੱਤੇ ਨੇ ਉਹਨਾਂ ਨੂੰ ਜਾਗਦੇ ਕਹਿੰਦਾ, ਜਿਹੜੇ ਸਿਮਰਨ ਵਿੱਚ ਆਤਮਕ ਤੌਰ ਤੇ ਜ਼ਿੰਦਗੀ ਜੀ ਰਹੇ ਨੇ ਉਹਨਾਂ ਨੂੰ ਮੁਰਦੇ ਕਹਿ ਰਿਹਾ, ਤੇ ਜਿਨ੍ਹਾਂ ਦਾ ਅੰਦਰ ਨਾਮ ਤੋਂ ਬਿਨਾਂ ਮਰ ਚੁੱਕਾ ਮਰਿਆ ਹੋਇਆ ਬੰਦਿਆਂ ਨੂੰ ਜ਼ਿੰਦਗੀ ਦੱਸੀ ਜਾ ਰਿਹਾ ਹੈ। ਮਹਾਰਾਜ ਕਹਿੰਦੇ ਇਹ ਹੈ ਬੁਰੇ ਕਰਮ ਕਰਨ ਵਾਲੇ ਦੇ ਅੰਦਰ ਦੀ ਬਿਰਤੀ। ਫਿਰ ਬੇਨਤੀ ਸੁਣਿਓ, ਜੀਵਤ ਕੋ ਮੂਵਾ ਕਹੇ ਮੂਵੇ ਨੀ ਰੋਤਾ, ਇਸ ਵਿੱਚ ਮਹਾਰਾਜ ਜੀ ਨੇ ਕਿਹਾ ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ। ਆਵਤ ਕੋ ਦਾ ਅਰਥ ਹੈ ਸੱਚਮੁੱਚ ਜਿੰਨੇ ਬੰਦੇ ਨੇ ਜ਼ਿੰਦਗੀ ਵਿੱਚ ਪਰਮਾਤਮਾ ਦੀ ਇਬਾਦਤ ਕੀਤੀ, ਇਸ ਮਨੁੱਖਾ ਜਨਮ ਵਿੱਚ ਆਉਣ ਦੇ ਪਰਪਜ ਨੂੰ, ਮਨੋਰਥ ਨੂੰ, ਅਵਸਰ ਨੂੰ ਸਮਝ ਲਿਆ। ਜਿਹੜਾ ਸੱਚਮੁੱਚ ਬੰਦਗੀ ਕਰਨ ਵਾਲਾ ਧਨ 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 ਜਨ ਆਇਆ ਉਹਨੂੰ ਕਹਿੰਦਾ ਛੱਡੋ ਜੀ, ਇਹ ਤਾਂ ਜਾਤਾ, ਇਹ ਤਾਂ ਗਿਆ ਗਵਾਚਿਆ, ਨਾ ਘਰ ਦਾ ਨਾ ਬਾਹਰ ਦਾ। ਫਿਰ ਸਮਝੋ, ਆਵਤ ਕਾ ਅਰਥ ਹੈ ਜਿੰਨੇ ਮਨੁੱਖਾ ਜ਼ਿੰਦਗੀ ਵਿੱਚ ਆਉਣ ਦੇ ਮਨੋਰਥ ਨੂੰ ਪ੍ਰਾਪਤ ਕਰਦੇ ਆ ਉਹਨੂੰ ਕਹਿ ਰਿਹਾ ਤਾਂ ਗਿਆ ਗਵਾਚਾ। ਆਵਤ ਕੋ ਜਾਤਾ ਕਹੇ ਜਿਹੜਾ ਜਾ ਚੁੱਕਾ, ਸੱਚੀ ਮੁੱਚੀ ਜਿਹਨੇ ਜ਼ਿੰਦਗੀ ਗਵਾ ਦਿੱਤੀ ਉਹਨੂੰ ਕਹਿੰਦਾ ਬੱਲੇ ਬੱਲੇ ਵੀ ਇਹਦੇ ਵਰਗਾ ਤੇ ਰਾਠ ਬੰਦਾ ਹੀ ਕੋਈ ਨਹੀਂ। ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ, ਪਰਕੀ ਕੋ ਆਪਣੀ ਕਹੇ, ਜਿਸ ਜ਼ਮੀਨ ਨੇ, ਘਰ ਨੇ, ਸਰੀਰ ਨੇ, ਦੌਲਤ ਨੇ, ਕੱਲ ਨੂੰ ਬੇਗਾਨੀ ਹੋ ਜਾਣੀ ਉਹਨੂੰ ਜ਼ਫੇ ਮਾਰ ਮਾਰ ਕੇ ਕਹਿੰਦਾ ਆਪਣੀ, ਤੇ ਵਾਹਿਗੁਰੂ ਜਿਹਨੇ ਆਪਣਾ ਬੰਨਾ ਸੀ ਉਹਨੇ ਨਾਲ ਕਦੀ ਸੰਬੰਧ ਹੀ ਨਹੀਂ ਬਣਾਇਆ। ਇਹ ਹੈ ਬੁਰੇ ਕਰਮ ਵਾਲੇ ਦੀ ਬਿਰਤੀ। ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ, ਪਰਕੀ ਕੋ ਆਪਣੀ ਕਹੇ ਆਪਣੂੰ ਨੀ ਪਾਇਆ, ਮੀਠੇ ਕੋ ਕੌੜਾ ਕਹੇ। ਜਿਹੜਾ ਸਿਮਰਨ ਕੀਰਤਨ ਸ਼ਬਦ ਬਾਣੀ ਸੱਚਮੁੱਚ ਅੰਮ੍ਰਿਤ ਧਾਰ ਮਿੱਠੀ ਹੈ, ਉਹਨੂੰ ਬੁਰੇ ਕਰਮ ਵਾਲਾ ਕੌੜੀ ਕਹਿ ਰਿਹਾ ਹੈ। ਤੇ ਪਿਆਰਿਓ, ਜਿਹੜਾ ਵਕਾਰ ਕੌੜੇ ਬਣਨ ਵਾਲੇ ਨੇ ਉਹਨਾਂ ਨੂੰ ਮਿੱਠੇ ਜਾਣ ਜਾਣ ਕੇ ਖਾਂਦਾ, ਇਹ ਹੈ ਬੁਰੇ ਕਰਮ। ਮਿੱਠੇ ਕੋ ਕੌੜਾ ਕਹਿ, ਕੜਵੇ ਕੋ ਮਿੱਠਾ, ਰਾਤੇ ਕੀ ਨਿੰਦਾ ਕਰੈ, ਐਸਾ ਕਲ ਮੈਂ ਡੀਠਾ। ਗੁਰੂ ਸਾਹਿਬ ਦੇ ਬਚਨ ਨੇ ਕਿ ਜਿਹੜੇ ਬੰਦੇ ਸੱਚਮੁੱਚ ਪਾਪ ਕਰਦੇ ਆ, ਜਿਹੜੇ ਸੱਚਮੁੱਚ ਦੁਨੀਆਂ ਵਿੱਚ ਰਹਿ ਕੇ ਹਰ ਮੰਦੇ ਤੋਂ ਮੰਦਾ ਕੰਮ ਕਰਦੇ ਆ, ਪਦਵੀ ਪੈਸਾ ਤਾਕਤ ਦੌਲਤ ਉਹਨਾਂ ਕੋਲ, ਕਹਿੰਦੇ ਨੇ ਇਹ ਉਲਟੀ ਖੋਪੜੀ ਵਾਲਾ ਮੰਦ ਕਰਮੀ ਬੰਦਿਆਂ ਦੀ ਸੱਚਮੁੱਚ ਸਿਫਤਾਂ ਕਰਦਾ ਪਿਆ, ਉਹਨਾਂ ਨੂੰ ਕਹਿੰਦਾ ਬਹੁਤ ਚੰਗੇ, ਇਹਨਾਂ ਵਰਗਾ ਕੋਈ ਨਹੀਂ। ਤੇ ਜਿਹੜਾ ਰੱਬ ਦੀ ਬੰਦਗੀ ਕਰਦਾ, ਨਿਕੰਮਾ ਰਤਿਆਂ ਹੋਇਆਂ ਦੀ ਨਿੰਦਿਆ ਕਰਦਾ ਪਿਆ ਹੈ, ਇਹ ਹੈ ਇਸ ਬੁਰੇ ਬੰਦੇ ਦੀ ਬਿਰਤੀ। ਫਿਰ ਬੇਨਤੀ ਸੁਣਿਓ ਕਿ ਮਹਾਰਾਜ ਦੇ ਇਹ ਸ਼ਬਦ, ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ, ਪਰਕੀ ਕੋ ਆਪਣੀ ਕਹੇ ਆਪਣੋ ਨੀ ਪਾਇਆ, ਮਿੱਠੇ ਕੋ ਕੌੜਾ ਕਹੇ ਕੜਵੇ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ ਐਸਾ ਕਲ ਮੈਂ ਡੀਠਾ। ਇਹ ਰੰਗ ਰਤਿਆਂ ਨੂੰ ਦਿਨ ਰਾਤ ਭੰਡਦੇ ਨੇ। ਇਹ ਕਲਯੁਗ ਚ ਮਹਾਰਾਜ ਕਹਿੰਦੇ ਮੈਂ ਦੇਖਿਆ ਹੈ, ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦਿਸੇ, ਇਹ ਹੈ ਬੁਰਾ ਕਰਮ। ਚੇਲੀ ਮਾਇਆ ਦੀ ਸੇਵਾ ਕਰ ਰਿਹਾ ਤੇ ਜਿਸ ਠਾਕੁਰ ਨੇ ਪੈਦਾ ਕੀਤੀ ਉਹਨੂੰ ਕਦੀ ਯਾਦ ਨਹੀਂ ਕਰਦਾ। ਪੋਖਰ ਨੀਰ ਵਰੋਲੀ ਹੈ, ਮਾਖਣ ਨਹੀਂ ਰੀਸੈ। ਜੇ ਤੁਸੀਂ ਪੋਖਰ ਦਾ ਪਾਣੀ, ਛੱਪੜ ਦਾ ਪਾਣੀ, ਕਿਸੇ ਤਲਾਬ ਦਾ ਪਾਣੀ ਲੈ ਲਓ, ਉਸ ਵਿੱਚ ਮਧਾਣੀ ਪਾ ਕੇ ਸਾਰੀ ਜ਼ਿੰਦਗੀ 100 ਸਾਲ ਤੱਕ ਮਧਾਣੀ ਚੱਲਦੀ ਰਹੇ, ਉਸ ਪਾਣੀ ਵਿੱਚੋਂ ਕੁਛ ਨਹੀਂ ਨਿਕਲਣਾ। ਬੁਰੇ ਕਰਮ ਕਰਨ ਵਾਲਿਆ, ਸੱਚ ਇਹ ਵੇ ਤੇਰੀ ਜ਼ਿੰਦਗੀ ਪਾਣੀ ਵਿੱਚ ਮਧਾਣੀ ਹੈ, ਤੈਨੂੰ ਇਹਦੇ ਵਿੱਚੋਂ ਪ੍ਰਾਪਤ ਕੁਝ ਨਹੀਂ ਹੋਣਾ, ਤੂੰ ਆਪਣਾ ਆਪ ਗਵਾ ਜਾਏਗਾ। ਅਗਲੀ ਹੋਰ ਬੇਨਤੀ ਸੁਣੇ ਕਿ ਬੁਰੇ ਕੰਮ ਕੋ ਊਠ ਕੋ ਲਿਆ, ਜੋ ਮਹਾਰਾਜ ਨੇ ਅੰਮ੍ਰਿਤ ਸ਼ਬਦ ਬਖਸ਼ਿਸ਼ ਕੀਤਾ ਹੈ। ਇੱਕ ਮਹਾਰਾਜ ਦਾ ਬਚਨ ਹੁੰਦਾ ਹੈ ਕਿ ਅਸਲ 'ਚ ਪਤਾ ਨਹੀਂ ਰੱਬ ਨੇ ਸੋਝੀ ਇੰਨੀ ਕੁ ਦਿੱਤੀ ਹੁੰਦੀ ਹੈ ਨਾ ਜੀ, ਜੇ ਉਹ ਸੋਝੀ ਦੇ ਤੇ ਬੰਦਾ ਸਮਝ ਜਾਏ। ਇੱਕ ਸ਼ਬਦ ਹੈ ਮਹਾਰਾਜ ਜੀ ਦਾ, ਐਸੇ ਕਾਹੇ ਭੂਲ ਭਰੇ, ਕਰੇ ਕਰਾਵੇਂ ਮੁਕਰ ਪਾਵੇਂ, ਪੇਖਤ ਸੁਨਤ ਸਦਾ ਸੰਗ ਹਰੇ। ਜੋ ਪਹਿਲਾ ਬਚਨ ਕਿ ਬੁਰੇ ਕੰਮ ਕੋ, ਮਹਾਰਾਜ ਕਹਿੰਦੇ ਕਿਹੜਾ ਭੁਲੇਖਾ ਪੈ ਗਿਆ, ਐਸੇ ਕਾਹੇ ਭੂਲ ਭਰੇ, ਕਰੇ ਕਰਾਵੇਂ, ਕਰਨਾ ਵੀ ਕਹਿ ਕਰਵਾ ਵੀ ਰਿਹਾ ਕਹਿ, ਪਰਮਾਤਮਾ ਤੈਨੂੰ ਵੇਖਦਾ ਸੁਣਦਾ ਸਭ ਕੁਝ ਕਹਿ, ਪਰ ਬੁਰਾ ਬੰਦਾ ਸਭ ਕੁਝ ਕਰਨ ਦੇ ਬਾਅਦ ਵੀ ਉਹਦੀ ਵੀ ਮੁੱਕਰੀ ਜਾਂਦਾ ਹੈ। ਐਸੇ ਕਾਹੇ ਭੂਲ ਭਰੇ, ਕਰੇ ਕਰਾਵੇਂ ਮੁਕਰ ਪਾਵੇਂ, ਪੇਕਤ ਸੁਨਤ ਸਦਾ ਸੰਗ ਹਰੇ। ਕਾਚ ਬਿਹਾਜਨ ਬੁਰੇ ਕਾਮ ਕੋ ਊਠ ਖਲੋਇਆ, ਕਾਚ ਬਿਹਾਜਨ ਕੰਚਨ ਸਾਡਨ, ਬੈਰੀ ਸੰਘੇਤ ਸਾਜਨ ਤਿਆਗ ਖਰੇ, ਹੋਵਨ ਕੌਰਾ ਅਨਹੋਵਨ ਮਿੱਠਾ, ਵਿਖਿਆ ਮੈਂ ਲਪਟਾਏ ਜਰੇ, ਆਹ ਹੈ ਬੁਰੇ ਕਾਮ ਕੋ ਊਠ ਖਲੋਇਆ। ਇਹਦੇ ਅਰਥ ਕਾਚ ਵਿਹਾਜਨ, ਕਾਚ ਦਰ ਤੇ ਝੂਠ ਕੱਚ, ਇਹ ਇੰਨੇ ਬੁਰੇ ਰਸਤੇ ਚ ਪ੍ਰਵਿਰਤ ਹੋ ਗਿਆ, ਇਹ ਸਾਰੀ ਜ਼ਿੰਦਗੀ ਕੇਵਲ ਕੱਚ ਝੂਠ ਹੀ ਇਕੱਠਾ ਕਰਦਾ ਪਿਆ ਹੈ। ਤੇ ਜਿਹੜਾ ਪਰਮਾਤਮਾ ਦਾ ਨਾਮ ਸੋਨੇ ਵਰਗਾ ਹੈ, ਪਿਆਰਿਓ ਸੋਨੇ ਨੂੰ ਛੱਡ ਕੇ ਕੱਚ ਦੀਆਂ ਝੋਲੀਆਂ ਭਰੀ ਬੈਠਾ ਹੈ, ਇਹਦਾ ਮਤਲਬ ਝੂਠ ਵਿੱਚ ਪ੍ਰਵਿਰਤ ਹੈ। ਤੇ ਸ਼ੁੱਧ ਸੋਨੇ ਵਰਗਾ ਜਿਹੜਾ ਨਾਮ ਹੈ ਉਹਨੂੰ ਕਦੀ ਇਹ ਜਾਣਦਾ ਨਹੀਂ। ਕਾਚ ਵਿਹਾਜਨ ਕੰਚਨ ਛਾਡਨ, ਬੈਰੀ ਸੰਘੇਤ, ਜਿਨ੍ਹਾਂ ਦੁਸ਼ਮਣਾਂ ਨੇ ਇਹਦੀ ਜ਼ਿੰਦਗੀ ਦੀ ਬੇੜੀ ਡੋਬਣੀ ਹੈ, ਉਹਨਾਂ ਨੂੰ ਮਿੱਤਰ ਜਾਣ ਜਾਣ ਕੇ ਉਹਨਾਂ ਨਾਲ ਸਲਾਹਾਂ ਕਰਦਾ। ਮੈਂ ਅਕਸਰ ਬੇਨਤੀ ਕਰਨਾ, ਯਤਨ ਹੁੰਦਾ ਸ਼ਬਦ ਨੂੰ ਸ਼ਬਦ ਰਾਹੀਂ ਆਪਾਂ ਖੋਲ ਲਈਏ, ਖੱਬੇ ਸੱਜੇ ਨਾ ਭਟਕਣਾ ਪਏ। ਹੁਣ ਆਹ ਜਿਹੜੇ ਬੈਰੀ ਸੰਘੇਤ ਸਾਜਨ ਤਿਆਗ ਖਰੇ, ਵੈਰੀਆਂ ਨਾਲ ਬੈਠ ਕੇ ਸਲਾਹਾਂ ਕਰਦਾ, ਉਹਨਾਂ ਨਾਲ ਦਿਲ ਦੀਆਂ ਗੱਲਾਂ ਕਰਦਾ, ਸਾਜਨ ਤਿਆਗ ਖਰੇ, ਜਿਨ੍ਹਾਂ ਨੇ ਔਖੇ ਵੇਲੇ ਇਹਦਾ ਸਾਥ ਦੇਣਾ ਸੀ ਉਹਨਾਂ ਸੱਜਣਾਂ ਨੂੰ ਇੱਕ ਪਾਸੇ ਛੱਡ ਦਿੱਤਾ ਹੈ। ਇਹ ਕੌਣ ਨੇ ਵੈਰੀ, ਇਹ ਕੌਣ ਹੈ ਕਾਚ, ਇਹਦੀ ਵਿਆਖਿਆ ਗੁਰੂ ਨਾਨਕ ਸਾਹਿਬ ਦੀ ਆਸਾ ਕੀ ਵਾਰ ਵਿੱਚ, ਲੱਭ ਪਾਪ ਦੋਏ ਰਾਜਾ ਮਹਿਤਾ ਕੂੜ ਹੋਵਾ ਸਿਕਦਾਰ, ਬੈਰੀ ਸੰਘੇਤ ਸਾਜਨ ਤਿਆਗ ਖਰੇ। ਲੱਭ ਪਾਪ ਦੋਏ ਮਹਾਰਾਜਾ ਮਹਿਤਾ ਕੂੜ ਹੋਵਾ ਸਿਕਦਾਰ, ਕਾਮਨੇਵ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ। ਪਿਆਰਿਓ, ਅੰਦਰ ਪਾਪ ਕਹਿ, ਅੰਦਰ ਲਾਲਚ ਕਹਿ, ਅੰਦਰ ਕਾਮ ਕਹਿ, ਅੰਦਰ ਦੁਰਮਤ ਕਹਿ, ਜਿਨ੍ਹਾਂ ਨੇ ਇਹਦਾ ਨਾਸ਼ ਮਾਰਨਾ ਉਹਨਾਂ ਨੂੰ ਇੱਕ ਘੜੀ ਅੰਦਰੋਂ ਕੱਢਦਾ ਨਹੀਂ, ਜੇ ਸੱਜਣ ਨੇ ਸਾਥ ਦੇਣਾ ਉਹਨੂੰ ਕਦੀ ਜਪਦਾ ਵੀ ਦਿਖੇ। ਇਹ ਹੈ ਇਹਦੇ ਬੁਰੀ ਬਿਰਤੀ ਦਾ ਰਿਜ਼ਲਟ। ਮਹਾਰਾਜ ਸ਼ਬਦ ਵਰਦੇ ਨੇ ਕਾਚ ਬਿਹਾਜਨ ਕੰਚਨ ਛਾਡਨ ਬੈਰੀ ਸੰਘੇਤ ਸਾਜਨ ਤਿਆਗ ਖਰੇ ਹੋਵਨ ਕੌਰਾ। ਹੋਵਨ ਦਾ ਅਰਥ ਜਿਹਨੇ ਸਦਾ ਰਹਿਣਾ ਕਿ ਤ੍ਰੈਕਾਰ ਰਹਿਣਾ ਪ੍ਰਭੂ ਨੇ, ਉਸ ਹੋਣ ਵਾਲੇ ਦਾ ਨਾਮ ਤਾਂ ਕੌੜਾ ਲੱਗਦਾ। ਅਨਹੋਵਨ ਮਿੱਠਾ, ਜਿਹਨੇ ਕੱਲ ਨੂੰ ਸਾਥ ਛੱਡ ਜਾਣਾ ਉਹਨੂੰ ਮਿੱਠਾ ਜਾਣ ਕੇ ਕਦੀ ਤਿਆਗਦਾ ਨਹੀਂ। ਹੋਵਨ ਕੌਰਾ ਅਨਹੋਵਨ ਮਿੱਠਾ ਵਿਖਿਆ ਮੈਂ ਲਪਟਾਏ ਜਰੇ ਸੱਚ ਏਵੇ ਇਹ ਵਾਸ਼ਨਾ ਦੇ ਜ਼ਹਿਰ ਵਿੱਚ ਲਪਟਿਆ ਹੈ। ਇਹ ਸੜਦਾ ਪਿਆ, ਇਹਨੂੰ ਸੜਦੇ ਨੂੰ ਅਜੇ ਸੇਕ ਵੀ ਨਹੀਂ ਲੱਗਦਾ ਪਿਆ। ਮੈਂ ਅਰਜ਼ ਕਰਾਂਗਾ ਕਿ ਅਸਲ 'ਚ ਜੇ ਮੰਦੀ ਬਿਰਤੀ ਹੈ ਤੇ ਮਨ ਉਸੇ ਪਾਸੇ ਚੱਲੀ ਜਾਣਾ ਜੀ। ਵੇਖੋ ਇੱਕ ਵਾਰੀ ਬੁਰੇ ਰਸਤੇ ਤੇ ਮੈਂ ਅਰਜ਼ ਕੀਤੀ ਚੱਲ ਪਏ ਬੰਦਾ, ਬੜੇ ਭਾਗਾਂ ਵਾਲੇ ਨੇ ਜਿਹੜੇ ਵਾਪਸ ਮੁੜ ਆਉਂਦੇ ਆ, ਨਹੀਂ ਤੇ ਬੜਾ ਮੁਸ਼ਕਲ ਹੈ ਵਾਪਸ ਮੁੜਨਾ। ਬੰਦਾ ਉਧਰ ਪ੍ਰਵਿਰਤ ਹੋਇਆ ਰਹਿੰਦਾ ਹੈ, ਪਰ ਉਸ ਮਹਾਰਾਜ ਨੇ ਸ਼ਬਦ ਵਰਤਿਆ ਕਿ ਉੱਥੇ ਨਾਮ ਨਹੀਂ ਚੰਗਾ ਲੱਗਦਾ ਬੁਰੇ ਬੰਦੇ ਨੂੰ, ਸਿਮਰਨ ਨਹੀਂ ਚੰਗਾ ਲੱਗਦਾ। ਜਿਵੇਂ ਰੱਬ ਸਭ ਨੂੰ ਚੰਗਾ ਥੋੜਾ ਲੱਗਦਾ। ਸੂਰਜ ਚੜ੍ਹਦਾ, ਕੱਲ ਬੇਨਤੀ ਕੀਤੀ ਸ਼ਾਇਦ ਪਰਸੋਂ ਕਿ ਚੱਕਵੀ ਬੜੀ ਖੁਸ਼ ਹੁੰਦੀ ਹੈ। ਪਰਸੋਂ ਸੀ ਮਾਰਵਾੜ ਜੈਸੇ ਨੀਰ ਬਾਲਖਾ, ਸੂਰਜ ਚੜ੍ਹਦਾ ਚੱਕਵੀ ਕਿੰਨੀ ਖੁਸ਼ ਹੁੰਦੀ ਹੈ, ਸੂਰਜ ਚੜ੍ਹਦਾ ਕਮਲ ਦਾ ਫੁੱਲ ਕਿੰਨਾ ਖੁਸ਼ ਹੁੰਦਾ, ਸੂਰਜ ਚੜ੍ਹਦਾ ਲੋਕ ਕੰਮ ਕਰਨ ਵਾਸਤੇ ਖੁਸ਼ ਹੁੰਦੇ ਨੇ। ਪਰ ਯਾਦ ਰੱਖਿਓ ਸੂਰਜ ਦਾ ਚੜ੍ਹਨਾ ਸਭ ਨੂੰ ਖੁਸ਼ੀ ਨਹੀਂ ਦਿੰਦਾ। ਸੂਰਜ ਚੜ੍ਹੇ ਤੇ ਉੱਲੂ ਉਦਾਸ ਹੋ ਜਾਂਦਾ ਹੈ, ਕਿਉਂਕਿ ਉੱਲੂ ਨੂੰ ਸੂਰਜ ਭਾਉਂਦਾ ਨਹੀਂ ਪਿਆ। ਇਸੇ ਤਰ੍ਹਾਂ ਪਰਮਾਤਮਾ ਦਾ ਨਾਮ, ਪਰਮਾਤਮਾ ਦੇ ਪਿਆਰੇ, ਪਰਮਾਤਮਾ ਦੀ ਵਾਣੀ, ਪਰਮਾਤਮਾ ਦੇ ਦਿੱਤੇ ਹੋਏ ਗੁਣ ਸੱਚ ਏਵੇ ਕਿ ਭਗਤੀ ਸਿਮਰਨ ਵਾਲਿਆਂ ਨੂੰ ਪਾਉਣਗੇ, ਪਰ ਸਾਕਤ ਬਿਰਤੀ ਤੇ ਬੁਰੇ ਕਰਮ ਕਰਨ ਵਾਲੇ ਨੂੰ ਕਦੀ ਉਹ ਕਰਮ ਚੰਗੇ ਨਹੀਂ ਲੱਗਦੇ। ਮਹਾਰਾਜ ਦਾ ਇੱਕ ਹੋਰ ਬਚਨ ਹੈ, ਜੋ ਭਲਾਈ ਸੋ ਬੁਰਾ ਕਰ ਜਾਣੈ ਸਾਚ ਕਹੇ ਸੋ ਵਿਖੈ ਸਮਾਨੈ। ਬੁਰੇ ਕਰਮ ਕਰਨ ਵਾਲੇ ਨੂੰ ਤੁਸੀਂ ਭਲਾਈ ਕੋਈ ਚੰਗਾ ਕਰਮ ਕਰ ਦਿਓ ਤੇ ਤੁਹਾਡਾ ਵਿਰੋਧੀ ਹੋ ਜਾਏਗਾ। ਇਹ ਸੱਚ ਜੇ ਕਿ ਜੇ ਉਹਨੂੰ ਥੋੜਾ ਗੁੱਸਾ ਲੱਗਦਾ ਨਾ ਬੰਦੇ ਨੂੰ, ਬੁਰਿਆਈ ਇਹੋ ਜਿਹੀ ਉਹਦੇ ਅੰਦਰ ਇੰਨੀ ਖੌਮੇ ਪੈਦਾ ਕਰਦੀ ਏ, ਉਹ ਬੁਰਿਆਈ ਨੂੰ ਆਪਣੀ ਜ਼ਿੰਦਗੀ ਸਮਝਦਾ। ਬੁਰੇ ਕਰਮ ਕਰਨ ਵਾਲੇ ਨੂੰ ਕਿਤੇ ਟੋਕ ਕੇ ਰੋਕ ਕੇ ਕਹਿ ਦਿਓ ਭਰਾਵਾ ਜਿਸ ਰਸਤੇ ਤੋਂ ਤੁਰਿਆ ਜਾਂਦਾ ਇਹ ਤਬਾਹੀ ਹੈ। ਸੱਚ ਏਵੇ ਕਿ ਉਹ ਇੱਕੋ ਦਮ ਕ੍ਰੋਧਿਤ ਹੋ ਜਾਏਗਾ, ਤੁਹਾਨੂੰ ਬਾਅਦ ਵਿੱਚ ਮਿਲਣਾ ਛੱਡ ਜਾਏਗਾ। ਜੇ ਉਹਦਾ ਭਲਾ ਸੋਚੋਗੇ ਉਹ ਬੁਰਾ ਜਾਣੇਗਾ ਤੇ ਰੱਬ ਦੇ ਨਾਮ ਨੂੰ ਕੌੜਿਆ ਜਾਣੇਗਾ। ਜੋ ਭਲਾਈ ਸੋ ਬੁਰਾ ਜਾਣੈ ਸਾਚ ਕਹਿ ਸੋ ਵਿਕੈ ਸਮਾਨੈ, ਜਾਣੈ ਨਾਹੀ ਜੀਤ ਅਰਹਾਰ ਇਹ ਵਾ ਲੇਵਾ ਸਾਕਤ ਸੰਸਾਰ। ਜੋ ਹਲਾਲ ਸੋ ਪੀਵੈ ਬੌਰਾ ਬੁਰੇ ਕਾਮ ਕੋ ਊਟ ਕਲੋਇਆ। ਜੋ ਹਲਾਲ ਜ਼ਹਿਰ ਨੂੰ ਘੁੱਟ ਭਰ ਭਰ ਕੇ ਪੀਂਦਾ, ਅੰਮ੍ਰਿਤ ਨਾਮ ਜਾਣੈ ਕਰ ਕੌੜਾ, ਨਾਮ ਅੰਮ੍ਰਿਤ ਨੂੰ ਕੌੜਾ ਡੱਟਦਾ। ਮੈਂ ਸਿਰਫ ਇੱਕ ਬੇਨਤੀ ਕਰਾਂ, ਬੁਰੇ ਰਸਤੇ ਵਿੱਚ ਵੀ ਐਨਰਜੀ ਲੱਗਦੀ ਏ, ਚੰਗੇ ਰਸਤੇ ਵਿੱਚ ਵੀ ਲੱਗਦੀ ਹੈ। ਮਨੁੱਖ ਦਾ ਸੁਭਾਅ ਹੈ ਜਿਹੜਾ ਬੁਰੇ ਕਰਮ 'ਚ ਪ੍ਰਵਿਰਤ ਹੋ ਗਿਆ ਉਹ ਸੱਚਮੁੱਚ ਬੁਰਾ ਕੰਮ ਸੁਣੇ ਉੱਠ ਕੇ ਬਹਿ ਜਾਂਦਾ ਹੈ। ਇਹ ਜਿਹੜਾ ਬਾਬਾ ਜੀ ਨੇ ਸ਼ਬਦ ਕਿਹਾ ਨਾ ਊਠ ਖਲੋਇਆ, ਇਹ ਬਿਲਕੁਲ ਸ਼ੱਕੀ ਕੋਈ ਨਹੀਂ। ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਜੀ, ਹਰ ਚੀਜ਼ ਦਾ ਆਪੋ ਆਪਣਾ ਰਸ ਹੈ, ਨਿੰਦਿਆ ਦਾ ਆਪਣਾ ਰਸ ਏ, ਚੁਗਲੀ ਦਾ ਆਪਣਾ ਰਸ ਏ, ਈਰਖਾ ਦਾ ਆਪਣਾ ਰਸ ਏ, ਅੱਖਾਂ ਦਾ ਪਰ ਦੇਖ ਤਨ ਦੇਖਣ ਦਾ ਆਪਣਾ ਰਸ ਏ, ਕੰਨਾਂ ਦਾ ਪਰਾਏ ਗੱਲਾਂ ਸੁਣਨੀਆਂ ਆਪਣਾ ਰਸ ਏ, ਜੀਭ ਦਾ ਆਪਣਾ ਰਸ ਏ, ਇੰਦਰੀ ਦਾ ਆਪਣਾ ਰਸ ਏ, ਇਹ ਆਪੋ ਆਪਣੀ ਬਿਰਤੀ। ਤੁਸੀਂ ਜ਼ਿੰਦਗੀ 'ਚ ਤਜ਼ਰਬਾ ਕੀਤਾ ਹੋਣਾ, ਕੋਈ ਬੰਦਾ ਬਿਮਾਰ ਹੋਵੇ, ਮੈਂ ਇਹ ਪਿਛਲੀ ਵਾਰ ਵੀ ਕਿਹਾ ਸੀ, ਮੰਨ ਲਓ ਉਹਨੂੰ ਡਾਕਟਰ ਨੇ ਕਿਹਾ ਵੀ ਤੂੰ ਐਸਤਾ ਬੋਲੀ ਨਾ ਬੋਲੀ, ਤੂੰ ਪਿਆ ਰਹੀ, ਅਤੇ ਉਹਨੂੰ ਭਾਵੇਂ ਦਵਾਈ ਦੇਈ ਜਾਣ ਅਤੇ ਛੇਤੀ ਕੀਤਿਆਂ ਉਹਦੇ ਅੰਦਰੋਂ ਜਿਹੜਾ ਉਹ ਕਹਿੰਦਾ ਬੋਲ ਨਹੀਂ ਸਕਦਾ, ਤੁਸੀਂ ਨਾਮ ਦੀ ਗੱਲ ਕਰੋ, ਕਹੋਗੇ ਨਹੀਂ ਨਹੀਂ ਬੋਲੋ ਨਾ, ਡਾਕਟਰ ਨੇ ਮਨ੍ਹਾ ਕੀਤਾ ਹੈ, ਇਸ ਕੋ ਰੌਲਾ ਨਹੀਂ ਪਾਉਣਾ। ਮੈਂ ਕਹਿੰਦਾ ਸੱਚੀ ਗੱਲ, ਜੇ ਉਹ ਬੰਦੇ ਨੂੰ ਸੁਰਤ ਹੋਵੇ ਸਹੀ, ਮੰਜੇ 'ਤੇ ਲੇਟਿਆ ਹੋਵੇ, ਉਹਦੇ ਕੰਨ ਕੋਲ ਜਾ ਕੇ ਉਹਦੇ ਵਿਰੋਧੀ ਦੀ ਥੋੜ੍ਹੀ ਜਿਹੀ ਨਿੰਦਿਆ ਕਰੋ, ਇੰਨਾ ਕੰਮ ਇੰਜੈਕਸ਼ਨ ਨਹੀਂ ਕਰਦਾ ਜਿੰਨਾ ਨਿੰਦਿਆ ਕਰਦੀ, ਸੁਣਦਿਆਂ ਸਾਰ ਉੱਠ ਕੇ ਬਹਿ ਜਾਂਦਾ ਅਤੇ ਨਾਲ ਗੱਲਾਂ ਸ਼ੇਅਰ ਕਰਨ ਲੱਗ ਪੈਂਦਾ ਹੈ, ਕਿਉਂਕਿ ਉਹ ਐਨਰਜੀ ਹੈ ਜੀ। ਉਸ ਬੰਦੇ ਦੇ ਅੰਦਰ ਉਹ ਅਸਰ ਕਰੀ ਬੈਠੀ ਤੇ ਇੱਕੋ ਦਮ ਮੰਦ ਕਰਮ ਵਾਸਤੇ ਉਹ ਉੱਠ ਕੇ ਤਿਆਰ ਹੋ ਜਾਂਦਾ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਚੰਗਿਆਈ ਆਲਕ ਕਰੈ ਬੁਰਿਆਈ ਹੋਏ ਸ਼ੇਰ। ਚੰਗੇ ਕਰਮ ਵਾਸਤੇ ਸੱਚਮੁੱਚ ਸੌ ਜਾਂਦਾ ਤੇ ਮਾੜੇ ਕਰਮ ਕਰਨ ਵਾਸਤੇ ਸ਼ੇਰ ਬਣ ਜਾਂਦਾ ਹੈ। ਅੱਜ ਗੁਰੂ ਸਾਹਿਬ ਨੇ ਸ਼ਬਦ ਵਰਤਿਆ ਹੈ ਕਿ ਬੁਰੇ ਕਾਮ ਕੋ ਉਠ ਖਲੋਇਆ, ਮੰਦ ਕਰਮਾਂ ਵਾਸਤੇ ਬੰਦਾ ਉੱਠ ਕੇ ਖਲੋ ਜਾਂਦਾ ਹੈ। ਨਾਮ ਕੀ ਵੇਲਾ ਪੈ ਪੈ ਸੋਇਆ, ਜਦੋਂ ਨਾਮ ਦਾ ਵੇਲਾ ਹੁੰਦਾ ਸੱਚਮੁੱਚ ਉਦੋਂ ਪੈਰ ਪਸਾਰ ਕੇ ਲੰਮੀਆਂ ਤਾਣ ਕੇ ਸੌ ਜਾਂਦਾ। ਪਿਆਰਿਓ ਸੱਚ ਇਹ ਜੇ ਏਦੂ ਵੱਡਾ ਕਲਜੂ ਕਦੀ ਨਹੀਂ ਵਰਦਾ ਜਦੋਂ ਬੰਦੇ ਨੂੰ ਨਾਮ ਦੇ ਵੇਲੇ ਨੀਂਦ ਆ ਜਾਏ। ਅੰਮ੍ਰਿਤ ਵੇਲਾ ਗੁਰੂ ਦੀ ਬੜੀ ਵੱਡੀ ਬਖਸ਼ਿਸ਼ ਹੈ। ਉਂਝ ਤਾਂ ਚਲੋ ਅਸੀਂ ਕਹਿੰਦੇ ਹਾਂ ਹਰ ਵੇਲੇ ਹੀ ਨਾਮ ਜਪਣ ਵਾਸਤੇ ਹੈ, ਪਰ ਜੋ ਸਤਿਗੁਰਾਂ ਨੇ ਸਾਨੂੰ ਮਰਿਆਦਾ ਦਿੱਤੀ ਉਹਦੀ ਇੱਕ ਮਹਾਨਤਾ ਹੈ। ਦਾਸ ਤਾਂ ਇੱਕ ਵਾਰ ਬੇਨਤੀ ਕੀਤੀ ਸੀ ਕਿ ਅੰਮ੍ਰਿਤ ਵੇਲਾ ਸ਼ਬਦ ਜਿਹੜਾ ਇਹ ਕੇਵਲ ਗੁਰੂ ਨਾਨਕ ਸਾਹਿਬ ਦਾ ਆਪਣਾ ਬਣਾਇਆ ਹੋਇਆ ਸ਼ਬਦ ਹੈ। ਜਪਜੀ ਸਾਹਿਬ ਤੋਂ ਪਹਿਲਾਂ ਕਿਸੇ ਵੀ ਸਾਹਿਤ ਵਿੱਚ ਸਾਨੂੰ ਅੰਮ੍ਰਿਤ ਵੇਲਾ ਸ਼ਬਦ ਨਹੀਂ ਮਿਲਦਾ। ਪ੍ਰਭਾਤ ਮਿਲ ਜਾਏਗੀ, ਚੌਥਾ ਪਹਿਰ ਮਿਲ ਜਾਏਗਾ। ਅੰਮ੍ਰਿਤ ਵੇਲਾ ਸ਼ਬਦ ਜਿਹੜਾ ਇਹ ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਹੋਇਆ। ਰੋਗੀ ਵੀ, ਵਿਸ਼ਈ ਵੀ, ਵਿਕਾਰੀ ਵੀ, ਪਤਾ ਨਹੀਂ ਕਿਹੋ ਜਿਹਾ ਕਲਯੁਗ ਵਾਪਰਦਾ, ਅੰਮ੍ਰਿਤ ਵੇਲੇ ਸੱਚ ਇਹ ਵੇ ਸਾਰੀ ਰਾਤ ਪੀੜ ਨਾਲ ਕੁਰਨਾਲ ਬਣਦੇ ਬੰਦਿਆਂ ਨੂੰ ਵੀ ਨੀਂਦ ਪੈ ਜਾਂਦੀ ਹੈ। ਨਾਮ ਦੇ ਵੇਲੇ ਪਸਰ ਕੇ ਸੌ ਜਾਂਦੇ ਨੇ, ਉੱਠੀ ਨਹੀਂ ਜਾਂਦਾ। ਇਸੇ ਕਰਕੇ ਮਹਾਂਪੁਰਖਾਂ ਨੇ ਬਾਣੀ 'ਚ ਝਿੜਕਾਂ ਵੀ ਮਾਰੀਆਂ, ਇਸ ਬੰਦੇ ਨੂੰ ਕਿਤੇ ਲੱਗ ਜਾਏ ਜਿਵੇਂ ਬਾਬਾ ਸਾਹਿਬ ਨੇ ਕਿਹਾ ਫਰੀਦਾ, ਉਹਨਾਂ ਦਾ ਬਚਨ ਹੈ ਕਿ ਪਿੱਛਲ ਰਾਤ ਨਾ ਜਾਗਿਓ ਜੀਵੰਦੜੋ ਮੋਇਓ ਏ, ਤੈਨੂੰ ਜਿਉਂਦੇ ਨੂੰ ਮਰੀ ਪੈ ਗਈ, ਤੂੰ ਨਾਮ ਦੇ ਵੇਲੇ ਸੁੱਤਾ ਰਿਹਾ ਹੈ। ਇਹ ਬਾਬਾ ਫਰੀਦ ਸਾਹਿਬ ਦਾ ਬਚਨ ਹੈ। ਪਿੱਛਲ ਰਾਤ ਨਾ ਜਾਗਿਓ ਜੀਵੰਦੜੋ ਮੋਇਓ ਹੈ, ਤੂੰ ਮਰ ਗਿਆ ਜਿਉਂਦਾ, ਤੂੰ ਪਿੱਛਲ ਰਾਤ ਲੰਮੀਆਂ ਤਾਣ ਕੇ ਸੌ ਗਿਆ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ, ਲੰਮੀਆਂ ਪਾ ਕੇ ਸੌਣ ਵਾਲਿਆ ਬੰਦਿਆ ਉੱਠ, ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਡ ਪਸਾਰ, ਇੱਕ ਦਿਨ ਇਹੋ ਜਿਹਾ ਪੈਰ ਪਸਾਰ ਕੇ ਸੋਵੇਂਗਾ ਭਾਵੇਂ ਵਹਿਣ ਵੀ ਘਰ ਦੇ ਪਾਉਂਦੇ ਰਹਿਣ, ਤੂੰ ਉੱਠ ਨਹੀਂ ਸਕੇਂਗਾ। ਮੈਂ ਸਿਰਫ ਬੇਨਤੀ ਕਰਾਂਗਾ ਭਾਈ, ਨਾਮ ਦੇ ਵੇਲੇ ਮੰਦ ਕਰਮੀ ਨੂੰ ਨੀਂਦ ਆ ਜਾਂਦੀ ਏ, ਮੰਦ ਕਰਮਾਂ ਵੇਲੇ ਸੱਚੀ ਮੁੱਚੀ ਸ਼ੇਰ ਬਣ ਜਾਂਦਾ ਹੈ। ਪਹਿਲਾ ਬਚਨ ਗੁਰਦੇਵ ਜੀ ਨੇ ਕਿਹਾ ਕਿ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ, ਨਾਮ ਕੀ ਬੇਲਾ ਪੈ ਪੈ ਸੋਇਆ, ਨਾਮ ਵੇਲੇ ਨੇਸਤੀ, ਮੰਦ ਕਰਮ ਵੇਲੇ ਹੁਸ਼ਿਆਰ ਹੁੰਦਾ ਹੈ।
ਅਵਸਰ ਆਪਣਾ ਬੁਝੈ ਨਾ ਇਆਨਾ,
ਅਵਸਰ ਆਪਣਾ ਬੁਝੈ ਨਾ ਇਆਨਾ। ਮੈਂ ਸਾਰੀਆਂ ਤੁਕਾਂ ਦੀ ਅੱਜ ਠਹਿਰ ਠਹਿਰ ਕੇ ਵਿਆਖਿਆ ਕਰਨੀ ਚਾਹੁੰਦਾ, ਕਿਉਂਕਿ ਇੱਕ ਇੱਕ ਜਿਹੜੀ ਦੋ ਦੋ ਤੁਕਾਂ ਨੇ ਉਹ ਸਾਨੂੰ ਰੁਕਣ ਲਈ ਕਹਿ ਰਹੀਆਂ ਨੇ। ਅਵਸਰ ਦਾ ਅਰਥ ਹੈ ਮੌਕਾ, ਸਮਾਂ, ਵਕਤ। ਕਹਿੰਦੇ ਨੇ ਇਹ ਮਨੁੱਖ ਬੁਰੇ ਕਰਮ ਕਰਨ ਵਾਲਾ, ਇਹਨੂੰ ਇਹ ਸਮਝ ਹੀ ਕੋਈ ਨਹੀਂ ਵੀ ਆਹ ਜਿਹੜਾ ਮੌਕਾ ਮੈਨੂੰ ਮਿਲਿਆ ਇਹ ਦੁਬਾਰਾ ਕਦੀ ਹੱਥ ਨਹੀਂ ਲੱਗਣਾ। ਇਹ ਮਨੁੱਖਾ ਜਨਮ, ਇਹ ਸਵਾਸ, ਇਹ ਜ਼ਿੰਦਗੀ ਦਾ ਵੇਲਾ, ਇਹ ਦੁਬਾਰਾ ਕਦੀ ਪ੍ਰਾਪਤ ਨਹੀਂ ਹੋਣਾ। ਸੱਚ ਇਹ ਵੇ ਮੰਦ ਕਰਮੀ, ਬੁਰੇ ਕਰਮ ਕਰਨ ਵਾਲਾ ਉਸ ਕੀਮਤੀ ਵਕਤ ਨੂੰ, ਉਸ ਕੀਮਤੀ ਸਮੇਂ ਦੀ ਕਦਰ ਜਾਣਦਾ ਹੀ ਨਹੀਂ ਪਿਆ, ਉਹਨੂੰ ਸਮਝ ਹੀ ਨਹੀਂ ਵੀ ਇਹਦੀ ਕੀਮਤ ਕੀ ਹੈ। ਮਹਾਰਾਜ ਸ਼ਬਦ ਵਰਤ ਰਿਹਾ ਕਿ ਇਹ ਬੰਦਾ ਆਪਣੇ ਅਵਸਰ ਨੂੰ ਨਹੀਂ ਸਮਝ ਰਿਹਾ।
ਮਾਇਆ ਮੋਹ ਰੰਗ ਲਪਟਾਨਾ,
ਪਰ ਜਿਹੜਾ ਸਮਾਂ ਕੀਮਤੀ ਮਿਲਿਆ ਹੈ ਉਹਨੂੰ ਤਾਂ ਇਹ ਆਣੇ ਨੇ ਸਮਝਿਆ ਨਹੀਂ। ਇਹ ਮਾਇਆ ਦੇ ਮੋਹ ਵਿੱਚ, ਉਹਦੇ ਪ੍ਰੇਮ ਵਿੱਚ, ਉਹਦੇ ਰੰਗ ਵਿੱਚ ਸਿਰਫ ਚਿੰਬੜਿਆ ਹੋਇਆ, ਲਪਟਿਆ ਹੋਇਆ ਹੈ। ਦੂਸਰਾ ਇਹ ਬਚਨ ਹੈ ਸ਼ਬਦ 'ਚ ਕਿ ਆਹ ਜਿਹੜਾ ਵਕਤ ਸਾਨੂੰ ਮਿਲਿਆ, ਇਹ ਮੈਂ ਸ਼ਬਦ ਕੇਵਲ ਸਿੱਖ ਲਈ ਨਹੀਂ ਵਰਤਾਂਗਾ, ਹਰ ਇਨਸਾਨ ਜਿਹਨੂੰ ਪਰਮਾਤਮਾ ਨੇ ਪੰਜਾਂ ਤੱਤਾਂ ਦਾ ਚੋਲਾ ਦਿੱਤਾ। ਗੁਰਮੁਖੋ, ਇਹ ਅਵਸਰ, ਇਹ ਮੌਕਾ ਸਿਰਫ ਤੇ ਸਿਰਫ ਪਰਮਾਤਮਾ ਦੀ ਇਬਾਦਤ ਵਾਸਤੇ ਮਿਲਿਆ ਹੈ, ਆਪਣੀ ਮੰਜ਼ਿਲ ਤੇ ਪਹੁੰਚਣ ਵਾਸਤੇ ਮਿਲਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਅਵਸਰ ਨੂੰ ਸੰਭਾਲਣ ਤੇ ਬਹੁਤ ਜ਼ੋਰ ਦਿੱਤਾ। ਮਹਾਰਾਜ ਸਤਿਗੁਰਾਂ ਨੇ ਆਸਾਂ ਆਪਣੀ ਰਹਿ ਰਾਜ ਸਾਹਿਬ ਜੀ ਦੇ ਅੰਦਰ ਆਪ ਸ਼ਬਦ ਪੜ੍ਹਦੇ ਹੋ, ਭਈ ਪ੍ਰਾਪਤ ਮਾਨੁੱਖ ਦੇ ਖੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕੀਤਾ ਨਾ ਕਾਮ ਮਿਲ ਸਾਧ ਸੰਗਤ ਭੱਜ, ਕੇਵਲ ਨਾਮ। ਇਹ ਤੈਨੂੰ ਮੌਕਾ ਮਿਲਿਆ ਪਰਮਾਤਮਾ ਦੀ ਇਬਾਦਤ ਕਰਨ ਦਾ, ਇਹ ਸਮੇਂ ਨੂੰ ਵੇਸਟ ਨਾ ਕਰ। ਫੱਫਾ ਫਿਰਤ ਫਿਰਤ ਤੂੰ ਆਇਆ, ਦੁਰਲੱਭ ਦੇ ਕਲਯੁਗ ਮੈਂ ਪਾਇਆ, ਫਿਰ ਇਹ ਅਵਸਰ ਚਰੈ ਨਾ ਹਾਥਾ, ਨਾਮ ਜਪੀਓ ਤਾਂ ਨਾਮ ਜਪੀਏ ਜੇ ਸਿਮਰਨ ਕਰਾਂਗੇ, ਤੇਰੀਆਂ ਫਾਈਆਂ ਕੱਟੀਆਂ ਜਾਣਗੀਆਂ। ਜਿਹੜਾ ਤੈਨੂੰ ਮੌਕਾ ਪਰਮਾਤਮਾ ਨੇ ਖੁਣ ਦਿੱਤਾ, ਇਹ ਦੁਬਾਰਾ ਅਵਸਰ ਤੈਨੂੰ ਪ੍ਰਾਪਤ ਨਹੀਂ ਹੋ ਸਕਦਾ। ਇਹ ਮੌਕਾ ਹੈ ਇੱਕ, ਤੇ ਇਸ ਮੌਕੇ ਨੂੰ ਜਿਹੜਾ ਇਸ ਅਵਸਰ ਨੂੰ ਸੰਭਾਲ ਲੈਂਦਾ ਪਿਆਰਿਓ, ਉਹ ਪਰਮਾਤਮਾ ਦੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ। ਇੱਕ ਇੱਕ ਖਿੰਨ, ਇੱਕ ਇੱਕ ਘੜੀ, ਇੱਕ ਇੱਕ ਲਮ੍ਹਾ ਜਿਹੜਾ ਹੈ, ਇਹ ਉਹ ਮੌਕਾ ਮਿਲਿਆ ਜਿਸ ਬਦਲੇ ਅਸੀਂ ਕੁਛ ਦਿੱਤਾ ਨਹੀਂ। ਪਰ ਮੂਰਖ ਬੰਦਾ ਇਸ ਅਵਸਰ ਨੂੰ, ਇਸ ਮੌਕੇ ਨੂੰ ਸਮਝਦਾ ਹੀ ਨਹੀਂ ਪਿਆ। ਇਸੇ ਕਰਕੇ ਬਾਬਾ ਜੀ ਨੇ ਬਾਣੀ 'ਚ ਇਹ ਅਵਸਰ ਕਿਵੇਂ ਸੰਭਾਲੀਏ, ਇਸ ਮੌਕੇ ਨੂੰ ਕਿਵੇਂ ਸੰਭਾਲੀਏ, ਇਹਦੇ ਬਾਰੇ ਇੱਕ ਬਚਨ ਕਿਹਾ ਕਬੀਰ ਸਾਹਿਬ ਜੀ ਨੇ। ਕਹਿੰਦੇ ਜਿੰਨੀ ਦੇਰ ਤੱਕ ਤੇਰੇ ਤਨ ਉੱਤੇ ਬੁਢੇਪਾ ਨਹੀਂ ਆਉਂਦਾ, ਇਸ ਮੌਕੇ ਨੂੰ ਸੰਭਾਲ ਲੈ। ਜਿੰਨੀ ਦੇਰ ਤੱਕ ਤੇਰੀ ਜ਼ਬਾਨ ਸੱਚਮੁੱਚ ਖਾਮੋਸ਼ ਨਹੀਂ ਹੁੰਦੀ, ਤੂੰ ਗੁਰੂ ਗੁਰੂ ਜਪ ਕੇ ਇਸ ਜ਼ਬਾਨ ਦੇ ਮੌਕੇ ਨੂੰ ਸੰਭਾਲ ਲੈ। ਜਿੰਨੀ ਦੇਰ ਤੱਕ ਤੇਰੇ ਸਰੀਰ ਨੂੰ ਗਿੱਟੇ ਗੋਡੇ ਪੈਰ ਰੁਕਦੇ ਨਹੀਂ, ਤੂੰ ਬੰਦਗੀ ਕਰਕੇ ਇਹਨੂੰ ਸੰਭਾਲ ਲੈ। ਜੇ ਇਹ ਮੌਕਾ ਸੰਭਾਲਿਆ ਨਾ, ਤੇ ਦੁਬਾਰਾ ਤੇਰੇ ਹੱਥ ਫਿਰ ਕੁਛ ਵੀ ਨਹੀਂ ਆਉਣਾ। ਭਗਤ ਸਾਹਿਬ ਦਾ ਬਚਨ ਹੈ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਵਿਕਲ ਭਈ ਨਹੀਂ ਬਾਨੀ। ਪਰ ਗੁਰਮੁਖ ਇਸ ਅਵਸਰ ਨੂੰ ਜਾਣਦਾ, ਮਨਮੁਖ ਨੂੰ ਪਤਾ ਨਹੀਂ। ਜਬ ਲਗ ਜਰਾ ਰੋਗ ਨਹੀਂ ਆਇਆ, ਜਿੰਨੀ ਦੇਰ ਤੱਕ ਤਨ ਨੂੰ ਬੁਢੇਪਾ ਨਹੀਂ ਆਉਂਦਾ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਤੇਰੀ ਕਾਇਆ ਨੂੰ ਮੌਤ ਜਿੰਨੀ ਦੇਰ ਤੱਕ ਸਮੇਟਦੀ ਨਹੀਂ, ਖਾਂਦੀ ਨਹੀਂ। ਮਹਾਰਾਜ ਕਹਿੰਦੇ ਜਬ ਲਗ ਵਿਕਲ ਭਈ ਨਹੀਂ ਬਾਨੀ, ਭਜਲੇ ਰੇ ਮਨ ਸਾਰੰਗ ਪਾਨੀ। ਮਹਾਰਾਜ ਕਹਿੰਦੇ ਨੇ ਆਪਣਾ ਭਜਸ ਭਜਕਾ ਭਾਈ ਆਵੇ ਅੰਤ ਨਾ ਭਜਿਆ ਜਾਈ। ਜੇ ਇਸ ਮੌਕੇ ਨੂੰ ਤੂੰ ਨਾ ਸੰਭਾਲਿਆ, ਫਿਰ ਤੇਰੇ ਹੱਥ ਵਿੱਚ ਕੁਛ ਨਹੀਂ ਰਹਿਣਾ, ਸੱਚੀ ਮੁੱਚੀ ਜਵਾਰੀ ਦੀ ਤਰ੍ਹਾਂ ਦੋਨੋਂ ਹੱਥ ਝਾੜ ਕੇ ਚਲਾ ਜਾਏਗਾ। ਉਂਝ ਮੈਂ ਆਪ ਨੂੰ ਬੇਨਤੀ ਕਰਾਂ, ਇਸ ਅਵਸਰ ਨੂੰ ਵਰਤਦੇ ਸਾਰੇ ਪਏ ਨੇ, ਕੋਈ ਚੰਗੇ ਰਸਤੇ ਕੋਈ ਮੰਦੇ ਰਸਤੇ ਵਰਤਦਾ ਹੈ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੈ ਕਿ ਜਿਹੜੇ ਬੰਦੇ ਗਵਾ ਜਾਂਦੇ ਨੇ ਆਪਣੀ ਸ਼ਕਤੀ, ਆਪਣੇ ਸਵਾਸ, ਉਹ ਵੀ ਲਾਉਂਦੇ ਪਏ ਨੇ, ਜਿਹੜੇ ਅਵਸਰ ਗਵਾ ਦਿੰਦੇ ਨੇ। ਉਹਨਾਂ ਨੇ ਇੱਕ ਬਚਨ ਕਿਹਾ ਹੈ ਕਿ ਮੰਦ ਕਰਮੀ ਵੀ ਸਵਾਸ ਲੈਂਦਾ ਜ਼ਿੰਦਗੀ ਭੋਗ ਰਿਹਾ, ਤੇ ਬੰਦਗੀ ਕਰਨ ਵਾਲਾ ਵੀ ਸਵਾਸ ਲੈਂਦਾ ਤੇ ਜ਼ਿੰਦਗੀ ਭੋਗਦਾ। ਸੰਸਾਰ ਇੱਕੋ ਹੈ, ਸੰਸਾਰ ਵਿੱਚ ਰਹਿਣ ਦਾ ਤਰੀਕਾ ਇੱਕੋ ਹੈ, ਪਰ ਜਦੋਂ ਮੰਜ਼ਿਲ ਤੇ ਪਹੁੰਚਣ ਦੀ ਗੱਲ ਆਉਂਦੀ ਹੈ, ਮੰਦ ਕਰਮੀ ਜਿਹੜਾ ਮੰਜ਼ਿਲ ਤੋਂ ਖੁੰਝ ਜਾਂਦਾ ਹੈ, ਸ਼ੁਭ ਕਰਮੀ ਜਿਹੜਾ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਜਿਨ੍ਹਾਂ ਨੇ ਅਵਸਰ ਗਵਾ ਦਿੱਤਾ, ਉਸ ਸੰਬੰਧ ਵਿੱਚ ਭਾਈ ਸਾਹਿਬ ਦਾ ਇੱਕ ਬਚਨ ਹੈ, ਬੜੇ ਸੌਖੇ ਜਿਹੇ ਇਹ ਤਿੰਨ ਕੁ ਬਚਨ ਉਦਾਹਰਣਾਂ ਨੇ ਕਿ ਮੰਦ ਕਰਮੀ ਦੀ ਐਨਰਜੀ ਜਾਂ ਸ਼ਕਤੀ ਸ਼ਬਦ ਵਰਤਾ, ਟਾਈਮ ਉਹਦਾ ਵੀ ਜਾ ਰਿਹਾ, ਪਰ ਸੱਚ ਇਹ ਵੀ ਉਹ ਮੰਜ਼ਿਲ ਤੋਂ ਬਿਨਾਂ ਹੀ ਸਭ ਕੁਝ ਗਵਾ ਕੇ ਚਲਾ ਗਿਆ, ਕੁਛ ਵੀ ਪੱਲੇ ਨਹੀਂ। ਉਸ ਵਿੱਚ ਭਾਈ ਸਾਹਿਬ ਨੇ ਬੜੀਆਂ ਪੁਰਾਣੀਆਂ ਸਾਡੀਆਂ ਉਦਾਹਰਣਾਂ ਨੇ ਜੀ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਤੇਲੀ ਜਿਹੜਾ ਹੈ ਉਹ ਕੋਹਲੂ ਵਿੱਚ ਸਰੋਂ ਪਾ ਕੇ ਉਹਦੀ ਕਹਾਣੀ ਬਣਾ, ਉਹਦੇ ਵਿੱਚੋਂ ਤੇਲ ਕੱਢਦਾ। ਪਰ ਪੁਰਾਣੇ ਸਮੇਂ ਕੀ ਸੀ ਜੀ, ਕੋਹਲੂ ਨੂੰ ਚਲਾਉਣ ਵਾਸਤੇ ਬੈਲ ਜਿਹੜਾ ਉਹ ਕੋਹਲੂ ਦੇ ਅੱਗੇ ਜੋਇਆ ਜਾਂਦਾ ਸੀ। ਸਿਰਫ ਅਰਜ਼ ਕਰਨ ਲੱਗਾ ਵੀ ਇਸ ਅਵਸਰ ਨੂੰ ਮੂਰਖ ਨਹੀਂ ਸਮਝਦਾ, ਗਿਆਨਵਾਨ ਬੰਦਾ ਜਿਹੜਾ ਉਹ ਇੱਕ ਸਵਾਸ ਵੀ ਵਿਅਰਥ ਨਹੀਂ ਜਾਣ ਦਿੰਦਾ। ਪਹਿਲਾਂ ਜਿਹੜਾ ਇਆਣੇ ਪੰਚ ਮੌਕਾ ਗਵਾਉਂਦਾ ਹੈ। ਭਾਈ ਸਾਹਿਬ ਕਹਿੰਦੇ ਕੋਹਲੂ ਦੇ ਅੱਗੇ ਬਲਦ ਜੋ ਦਿੱਤਾ, ਤੇ ਜਦੋਂ ਤੇਲੀ ਕੋਹਲੂ ਅੱਗੇ ਬਲਦ ਜੋਂਦਾ ਸੀ ਤੇ ਉਹਦੀਆਂ ਅੱਖਾਂ ਦੇ ਉੱਤੇ ਚਮੜੇ ਦਾ ਖੋਪਾ ਬੰਨ ਦਿੰਦਾ ਸੀ ਕਿ ਬਲਦ ਨੂੰ ਦਿਸੇ ਕੁਝ ਨਾ, ਅੱਖਾਂ ਉਹਦੀਆਂ ਚਮੜੇ ਦੇ ਖੋਪੇ ਨਾਲ ਢੱਕੀਆਂ ਨੇ। ਇੱਕ ਵਾਰੀ ਉਹਨੇ ਹੱਕ ਦਿੱਤਾ ਬਲਦ ਨੂੰ, ਤੇ ਉਹ ਬੈਲ ਜਿਹੜਾ ਕੋਹਲੂ ਦੇ ਚਾਰ ਚੁਫੇਰੇ ਘੁੰਮਣ ਲੱਗ ਪੈਂਦਾ, ਉਹ ਚੱਕਰ ਕੱਟੀ ਜਾਂਦਾ ਘੁੰਮਦਾ। ਹੁਣ ਇੱਕ ਬੈਲ ਸਵੇਰੇ 9 ਵਜੇ ਤੋਂ ਚੱਲਿਆ ਤੇ ਸ਼ਾਮ ਦੇ 6 ਵਜੇ ਤੱਕ ਉਹ ਬਲਦ ਲਗਾਤਾਰ ਘੁੰਮੀ ਜਾ ਰਿਹਾ। ਹੁਣ ਬਲਦ ਨੇ ਸਫ਼ਰ ਵੀ ਕੀਤਾ, ਉਹਦੇ ਸਰੀਰ ਦੀ ਤਾਕਤ ਵੀ ਲੱਗੀ, ਜੇ ਬਲਦ ਇਹ ਸੋਚੇ ਵੀ ਅੱਜ ਸਾਰਾ ਦਿਨ ਮੈਂ ਚੱਲਿਆ, ਪਤਾ ਨਹੀਂ ਮੈਂ ਇਸ ਘਰ ਤੋਂ ਕਿੰਨੇ ਕੁ ਮੀਲ ਦੂਰ ਚਲਾ ਗਿਆ ਵਾਂ, ਤੁਰਿਆ ਜ਼ਰੂਰ ਹੈ ਕੋਈ ਸ਼ੱਕ ਨਹੀਂ, ਪੈਰ ਤੇਰੇ ਚੱਲਦੇ ਰਹੇ ਆ, ਪਰ ਜਦੋਂ ਅੱਖਾਂ ਤੋਂ ਖੋਪਾ ਖੋਲਿਆ, ਅੱਖਾਂ ਤੋਂ ਪਰਦਾ ਹਟਾਇਆ, ਬਲਦ ਦੇ ਪੱਲੇ ਨਿਰਾਸ਼ਤਾ ਪਈ, ਜਿੱਥੋਂ ਸਵੇਰੇ ਚੱਲਿਆ ਸੀ ਸ਼ਾਮ ਨੂੰ ਵੀ ਉੱਥੇ ਖਲੋਤਾ ਹੋਇਆ ਹੈ। ਉਹਦੀ ਸ਼ਕਤੀ ਲੱਗੀ ਪਰ ਮੰਜ਼ਿਲ ਨਹੀਂ ਕੋਈ ਮਿਲੀ। ਮੇਰੀ ਬੇਨਤੀ ਸੁਣੋ, ਅਵਸਰ ਕਿਵੇਂ ਲੋਕ ਗਵਾਉਂਦੇ ਆ। ਤੇਲੀ ਦਾ ਬਲਦ ਸਾਰਾ ਦਿਨ ਘੁੰਮਦਾ ਪਰ ਜਿੱਥੋਂ ਸਵੇਰੇ ਚੱਲਿਆ ਸ਼ਾਮ ਨੂੰ ਉੱਥੇ ਖਲੋਦਾ ਹੈ। ਪਰ ਇੱਕ ਬੇਨਤੀ ਕਰਾਂ, ਚਲੋ ਤੇਲੀ ਦੇ ਬਲਦ ਵਿੱਚ ਇੱਕ ਖਾਸੀਅਤ ਰਹਿ ਗਈ, ਜਿੱਥੋਂ ਚੱਲਿਆ ਘੱਟੋ ਘੱਟ ਉਸ ਥਾਂ ਨੂੰ ਤਾਂ ਬਚਾ ਕੇ ਰੱਖਿਆ, ਪਰ ਆ ਮਨ ਬਲਦ ਨੂੰ ਪੁੱਛ ਕੇ ਦੇਖੋ ਕਿ ਜਿੱਥੋਂ ਜਨਮ ਲੈ ਕੇ ਚੱਲਦਾ ਮੌਤ ਵੇਲੇ ਉਹ ਵੀ ਥਾਂ ਗਵਾ ਜਾਂਦਾ ਹੈ। ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਂਦਾ। ਤੇਲੀ ਦਾ ਬਲਦ ਤਾਂ ਫਿਰ ਉੱਥੇ ਖਲੋਤਾ ਰਿਹਾ, ਜਿੱਥੋਂ ਚੱਲਿਆ ਸੀ ਘੱਟੋ ਘੱਟ ਉੱਥੇ ਵੇ, ਪਰ ਇਸ ਅੰਦਰ ਨੂੰ ਪੁੱਛ ਕੇ ਦੇਖੋ ਜਿੱਥੋਂ ਚੱਲਿਆ ਸੀ ਉਹਨੂੰ ਵੀ ਗਵਾ ਦਿੱਤਾ ਹੈ। ਤੇਲੀ ਦਾ ਬਲਦ ਚੱਲਦਾ ਪਰ ਮੰਜ਼ਿਲ ਨਹੀਂ। ਦੂਸਰੀ ਬੇਨਤੀ ਕਰਾਂ, ਜਿਸ ਦੀਆਂ ਅੱਖਾਂ ਦੀ ਜੋਤ ਨਹੀਂ, ਅੱਖਾਂ ਤੋਂ ਹੀਣਾ ਹੈ, ਚਲੋ ਸ਼ਬਦ ਅਸੀਂ ਕਈ ਵਾਰੀ ਅੰਨਾ ਵਰਤਨੇ ਹਾਂ, ਮੈਂ ਇੱਕ ਅਰਜ਼ ਕਰਾਂਗਾ ਕਿ ਗੁਰੂ ਘਰ 'ਚ ਕਦੀ ਵੀ ਅੰਗ ਪੰਗ ਮਨੁੱਖ ਜਿਹੜਾ ਹੈ ਉਹਨੂੰ ਭੱਦੇ ਸ਼ਬਦ ਵਰਤ ਕੇ ਮਜ਼ਾਕ ਨਹੀਂ ਕੀਤਾ ਗਿਆ। ਜਿਹਦੀਆਂ ਅੱਖਾਂ ਨੇ ਉਹਨੂੰ ਕਦੀ ਅੰਨਾ ਨਹੀਂ ਕਹਿੰਦੇ, ਗੁਰੂ ਘਰ ਵਿੱਚ ਉਹਨੂੰ ਸੂਰਮਾ ਸਿੰਘ ਕਹਿੰਦੇ ਆ। ਆਪ ਨੂੰ ਪਤਾ ਹੈ ਅਸੀਂ ਕਹਿੰਦੇ ਹਾਂ ਰਾਗੀ ਸਿੰਘ ਬਹੁਤ ਸੋਹਣਾ ਕੀਰਤਨ, ਪਰ ਸੂਰਮੇ ਜੇ ਕਦੀ ਸ਼ਬਦ ਅੰਦਾ ਨਹੀਂ ਵਰਤੇ। ਜਿਹਦੀਆਂ ਲੱਤਾਂ ਖਰਾਬ ਹੋ ਜਾਣ, ਲੰਘਾ ਕੇ ਚੱਲੇ, ਸਾਡੇ ਖਾਲਸੇ ਦੇ ਬੋਲਬਾਲੇ ਕਦੀ ਉਹਨੂੰ ਲੰਗੜਾ ਨਹੀਂ ਕਹਿੰਦੇ, ਉਹਦੇ ਲਈ ਸ਼ਬਦ ਵਰਤਦੇ ਨੇ ਇਹ ਸੁਚਾਲਾ ਤੁਰਿਆ ਹੁੰਦਾ ਹੈ, ਮਜ਼ਾਕ ਨਹੀਂ ਉਡਾਉਂਦੇ ਉਹਦਾ। ਮੈਂ ਸਿਰਫ ਇੱਕ ਬੇਨਤੀ ਇਸ ਕਰਕੇ ਵੀ ਇਹਨੂੰ ਸਮਝੀਏ, ਅੱਖਾਂ ਦੀ ਜੋਤ ਨਹੀਂ, ਉਂਝ ਗੁਰੂ ਗ੍ਰੰਥ ਸਾਹਿਬ ਨੇ ਅੰਨਾ ਮੰਨਿਆ, ਪਰ ਉਹਨੂੰ ਬਿਲਕੁਲ ਅੰਨਾ ਨਹੀਂ ਕਿਹਾ ਜਿਹਦੀਆਂ ਅੱਖਾਂ ਦੀ ਜੋਤ ਖਤਮ ਹੋ ਗਈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜਾ ਸਾਰੀ ਜ਼ਿੰਦਗੀ ਬਿਟ ਬਿਟ ਕਰਕੇ ਦੁਨੀਆਂ ਨੂੰ ਦੇਖਦਾ ਰਿਹਾ, ਰੱਬ ਦੀ ਬਾਣੀ ਨਹੀਂ ਪੜ੍ਹੀ, ਉਦੋਂ ਅੰਨਾ ਬੰਦਾ ਦੁਨੀਆਂ 'ਤੇ ਹੈ ਹੀ ਕੋਈ ਨਹੀਂ। ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾਖੇ, ਜਿਨ੍ਹਾਂ ਦੇ ਮੂੰਹ ਉੱਤੇ ਨੇਤਰ ਨਹੀਂ ਉਹਨਾਂ ਨੂੰ ਮਤ ਅੰਧੇ ਬੋਲੋ। ਅੰਧੇ ਸਹੀ ਨਾਨਕਾ ਖਸਮੋ, ਕੁੱਥੇ ਜਾਏ ਜਿਹੜੇ ਰੱਬ ਤੋਂ ਵਿਛੜ ਗਏ, ਉਹਨਾਂ ਵਰਗਾ ਅੰਨਾ ਕੌਣ ਹੈ। ਮੈਂ ਬੇਨਤੀ ਕਰਾਂ, ਇੱਕ ਇਨਸਾਨ ਉਹਦੀਆਂ ਨੇਤਰਾਂ ਦੀ ਜੋਤ ਨਹੀਂ, ਗੱਲ ਅਸੀਂ ਕਰ ਰਹੇ ਹਾਂ ਆਪਣਾ ਅਵਸਰ ਨਹੀਂ ਸਮਝਿਆ ਬੰਦੇ ਨੇ, ਵਕਤ ਗਵਾ ਦਿੱਤਾ, ਉਹ ਰੱਸਾ ਵੱਟਦਾ ਪਿਆ, ਉਹਨੇ ਕੱਖ ਲੈ ਲਿਆ ਰੱਸਾ ਵੱਟ ਰਿਹਾ, ਮੁੰਜ ਦਾ ਰੱਸਾ ਵੱਟੇ ਚਾਹੇ ਸਣ ਦਾ ਰੱਸਾ ਵੱਟੇ, ਉਹਨੂੰ ਅੱਖਾਂ ਕੋਈ ਨਹੀਂ, ਬਸ ਹੱਥ ਕੰਮ ਕਰ ਰਹੇ ਨੇ, ਰੱਸਾ ਵੱਟ ਵੱਟ ਕੇ ਪਿੱਛੇ ਛੱਟੀ ਜਾ ਰਿਹਾ, ਅੱਖਾਂ ਦੇਖ ਨਹੀਂ ਰਹੀਆਂ, ਕੰਮ ਕਰ ਰਿਹਾ। ਪਿੱਛੋਂ ਬੱਚਾ ਉੱਠਿਆ, ਉਹਨੇ ਰੱਸਾ ਮੂੰਹ 'ਚ ਪਾ ਲਿਆ। ਮੈਂ ਬੇਨਤੀ ਕਰਾਂਗਾ, ਸਾਰੀਆਂ ਉਦਾਹਰਨਾਂ ਪੇਂਡੂ ਜੇ, ਸ਼ਹਿਰੀ ਕਲਚਰ 'ਚ ਗੱਲਾਂ ਛੇਤੀ ਸਮਝ ਕੋਈ ਨਹੀਂ ਪੈਣੀਆਂ, ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬਚਨ ਜਿਹੜੇ ਨੇ ਵਾਰ ਵਾਰ ਹੁੰਦੇ। ਹੁਣ ਜਿਨ੍ਹਾਂ ਨੇ ਖੱਬੜ ਖੱਬੜ ਸਾਡੇ ਕਹਿੰਦੇ ਸਨ, ਜਦੋਂ ਬੰਨਦੇ ਸਨ ਨਾ ਪੰਡਾਂ ਭਰੀਆਂ, ਆਪੋ ਆਪਣੀ ਬੋਲੀ, ਉਹ ਪਰਾਲੀ ਦੇ ਅਸੀਂ ਵੱਟਦੇ ਹੁੰਦੇ ਸਾਂ ਅਤੇ ਉਹਨੂੰ ਵੀ ਡੰਗਰ ਖਾਂਦੇ ਹੁੰਦੇ ਸਨ, ਕਈ ਵਾਰੀ ਸੁੱਕੇ ਜਾਂਦੇ ਨੇ। ਹੁਣ ਉਹ ਰੱਸਾ ਵੱਟਦਾ ਪਿਆ, ਅੱਖਾਂ ਕੋਈ ਨਹੀਂ, ਅਤੇ ਮਨ 'ਚ ਸੋਚਦਾ ਅੱਜ ਹੱਥਾਂ ਦੀ ਚਮੜੀ ਵੀ ਛਿੱਲੀ ਗਈ, ਪਤਾ ਨਹੀਂ ਕਿੰਨੇ ਗਜ ਰੱਸਾ ਵੱਟ ਦਿੱਤਾ ਹੋਣਾ। ਉਹਨੂੰ ਪਤਾ ਹੀ ਨਹੀਂ ਕਿ ਤੇਰੇ ਹੱਥਾਂ 'ਚੋਂ ਲਹੂ ਨਿਕਲਣ ਲੱਗ ਪਿਆ, ਪਿੱਛੇ ਗਾਂ ਦਾ ਵਛੜਾ ਹੈ ਜਿੰਨਾ ਤੂੰ ਰੱਸਾ ਵੱਟਿਆ, ਸਾਰਾ ਮੂੰਹ 'ਚ ਪਾ ਕੇ ਚਬਾ ਕੇ ਖਾ ਗਿਆ ਹੈ। ਪਿਆਰੇ, ਉਹਨੇ ਵੀ ਅਵਸਰ ਗਵਾ ਦਿੱਤਾ ਨਾ, ਉਹਨੇ ਕੰਮ ਕੀਤਾ ਪਰ ਮੰਜ਼ਿਲ ਕੋਈ ਨਹੀਂ ਮਿਲੀ, ਬੱਚਾ ਉਹਦਾ ਰੱਸਾ ਖਾ ਗਿਆ। ਤੀਸਰੀ ਬੇਨਤੀ ਕਰਾਂਗਾ ਜੀ, ਮਾਰੂਥਲ ਤਪ ਰਹੇ, ਰੇਤ ਤਪਦੀ ਪਈ ਹੈ, ਮਿਰਗ ਨੂੰ ਪਿਆਸ ਲੱਗੀ, ਉਹਨੇ ਚਮਕਦੀ ਰੇਤ ਨੂੰ ਪਾਣੀ ਦੀਆਂ ਛੱਲਾਂ ਦੇਖ ਕੇ, ਲਹਿਰਾਂ ਦੇਖ ਕੇ ਉਸ ਵੱਲ ਦੌੜਿਆ। ਸਾਰਾ ਦਿਨ ਮਿਰਗ ਦੌੜਦਾ ਰਿਹਾ ਪਰ ਅਵਸਰ ਉਹ ਵੀ ਨਹੀਂ ਸੰਭਾਲ ਸਕਿਆ, ਸਾਰਾ ਦਿਨ ਪਾਣੀ ਸਮਝ ਕੇ ਰੇਤ ਪਿੱਛੇ ਰਿਹਾ, ਉਸੇ ਭੱਠ 'ਚ ਤੜਪ ਕੇ ਉਹਦੀ ਮੌਤ ਹੋ ਗਈ। ਭਾਈ ਸਾਹਿਬ ਕਹਿੰਦੇ ਨੇ ਦਾਤਾ ਕਿ ਜਿਵੇਂ ਤੇਲੀ ਦਾ ਬਲਦ ਬਿਨਾਂ ਮੰਜ਼ਿਲ ਤੋਂ ਘੁੰਮੀ ਜਾ ਰਿਹਾ, ਜਿਵੇਂ ਅੱਖਾਂ ਤੋਂ ਰਹਿਤ ਬੰਦਾ ਬਿਨਾਂ ਕਿਸੇ ਕੰਮ ਤੋਂ ਵੱਟ ਰਿਹਾ ਪਰ ਪੱਲੇ ਕੁਛ ਨਹੀਂ ਪਿਆ, ਜਿਵੇਂ ਤ੍ਰਿਸ਼ਨਾ ਦਾ ਮਾਰਿਆ ਹੋਇਆ ਮਿਰਗ ਕਿੰਨੇ ਮੀਲ ਦੌੜੀ ਜਾਂਦਾ ਹੈ। ਮੇਰੇ ਸਤਿਗੁਰੂ ਮੈਨੂੰ ਬਖਸ਼ ਦੇਈਂ ਜਿਸ ਮੌਕੇ ਲਈ ਤੂੰ ਸਾਨੂੰ ਜਿਸ ਅਵਸਰ ਲਈ ਜ਼ਿੰਦਗੀ ਦਿੱਤੀ, ਸੁੱਤਿਆਂ ਕੱਢ ਦਿੱਤੀ, ਜਾਗਦਿਆਂ ਕੱਢ ਦਿੱਤੀ, ਨਿੰਦਿਆ 'ਚ ਕੱਢ ਦਿੱਤੀ, ਅੱਜ ਮੌਤ ਸਾਹਮਣੇ ਆ ਗਈ, ਜਿੱਥੇ ਮੈਂ ਪਹੁੰਚਣਾ ਸੀ ਮੈਂ ਵੀ ਨਹੀਂ ਪਹੁੰਚ ਸਕਿਆ। ਇਆਣੇ ਬੰਦੇ ਨੇ ਆਪਣੇ ਅਵਸਰ ਨੂੰ ਜਾਣਿਆ ਨੇ। ਭਾਈ ਸਾਹਿਬ ਦੇ ਸ਼ਬਦ ਨੇ, ਜੈਸੇ ਤੈ ਤੇਲ ਜੈਸੇ ਬੈਲ ਤੇਲੀ ਕੋ ਜਾਂਤ ਕਈ ਕੋਸ ਚਲਿਓ, ਨੈਣ ਉਗਰਤ ਵਈ ਠਾਉ ਹੀ ਟਿਕਾਨੂ ਹੈ, ਜੈਸੇ ਜੇਵਰੀ ਬਟਤ ਆਂਦਰੋ ਅਚਿੰਤ ਚਿੰਤ ਖਾਤ ਜਾਤ ਬਚਰੋ ਟਟੋਰੋ ਪਛਤਾਨੂ ਹੈ, ਜੈਸੇ ਮ੍ਰਿਗ ਤ੍ਰਿਸ਼ਨਾ ਲੁਲਤਾਵੈ ਮ੍ਰਿਗ ਤ੍ਰਿਖਾਵੰਤ ਆਵਤ ਨਾ ਸ਼ਾਂਤ ਭਰਮ ਭਰਮਤ ਹੈਰਾਨੂ ਹੈ, ਤੈਸੇ ਸੁਪਨੰਤਰ ਦਿਸੰਤਰ ਬਹਾਏ ਗਈ ਪਹੁੰਚ ਨਾ ਸਕਿਓ ਜਹਾਂ ਮੋਹੇ ਜਾਨੂ ਹੈ। ਜਿੱਥੇ ਮੈਂ ਪਹੁੰਚਣਾ ਸੀ ਸੱਚੀ ਪਿਆਰਿਓ ਉੱਥੇ ਨਹੀਂ ਪਹੁੰਚ ਸਕੇ, ਹੁਣ ਭਵਰ ਗਏ ਬਗ ਬੈਠੇ ਆਏ, ਅਵਸਰ ਨਿਕਲ ਗਿਆ। ਰੱਬ ਨੇ ਸਭ ਨੂੰ ਅਵਸਰ ਦਿੱਤਾ ਜੀ, ਕੋਈ ਬੰਦਾ ਐਸਾ ਨਹੀਂ ਜਿਹਨੂੰ ਪਰਮਾਤਮਾ ਨੇ ਇਹ ਅਵਸਰ ਨਹੀਂ ਦਿੱਤਾ। ਜਦੋਂ ਅਵਸਰ ਸੀ ਉਦੋਂ ਉਹਨੂੰ ਸੰਭਾਲਿਆ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਬੰਦਾ ਮਾਇਆ ਵਿੱਚ ਪ੍ਰਵਿਰਤ ਹੋਇਆ ਬੰਦਾ ਇਹ ਉਸ ਅਵਸਰ ਨੂੰ ਉਸ ਗੱਲ ਨੂੰ ਸੰਭਾਲਦਾ ਨਹੀਂ ਪਿਆ, ਇਹਨੂੰ ਸਮਝ ਨਹੀਂ ਪੈ ਰਹੀ। ਇੱਕ ਸਿਰਫ ਉਦਾਹਰਣ ਦੇ ਕੇ ਇਸ ਤੋਂ ਅੱਗੇ ਚੱਲਦੇ ਹਾਂ। ਦੇਖੋ ਪਿਆਰਿਓ, ਸਾਡੇ ਕੋਲ ਤਿੰਨ ਕਾਲ ਨੇ, ਤਿੰਨ ਕਾਲ ਹੀ ਕਹਿੰਦੇ ਹਾਂ ਨਾ, ਵਰਤਮਾਨ ਬੀਤਿਆ ਹੋਇਆ ਅਤੇ ਆਉਣ ਵਾਲਾ ਭਵਿੱਖ, ਪ੍ਰੈਜੈਂਟ ਫਿਊਚਰ ਅਤੇ ਪਾਸਟ। ਪਰ ਇਹਨੂੰ ਜੇ ਤੁਸੀਂ ਆਪਣੇ ਇੱਕ ਇੱਕ ਸਵਾਸ ਨਾਲ ਲਓ ਤੇ ਇਹ ਸਵਾਸ ਵੀ ਤਿੰਨ ਕਾਲ ਹੀ ਨੇ। ਜਿਹੜਾ ਸਵਾਸ ਮੇਰੇ ਸਰੀਰ ਵਿੱਚੋਂ ਨਿਕਲ ਚੁੱਕਾ ਉਹ ਪਾਸਟ ਹੈ, ਜਿਹਨੇ ਅਜੇ ਆਉਣਾ ਹੈ ਉਹ ਫਿਊਚਰ ਹੈ, ਜਿਹੜਾ ਹੁਣ ਨਿਕਲਦਾ ਪਿਆ ਉਹ ਮੇਰਾ ਪ੍ਰੈਜੈਂਟ ਹੈ। ਇਹਦੇ ਵਿੱਚ ਕਾਲ ਦਾ ਵਿਸਤਾਰ ਹੋ ਰਿਹਾ ਕਿ ਜਿਹੜਾ ਅਜੇ ਸਵਾਸ ਆਇਆ ਨਹੀਂ ਉਹ ਵਾਕਈ ਭਵਿੱਖ ਹੈ, ਜਿਹੜਾ ਨਿਕਲ ਚੁੱਕਾ ਹੈ ਉਹ ਬੀਤ ਗਿਆ ਹੈ, ਅਤੇ ਜਿਹੜਾ ਮੇਰੇ ਕੋਲ ਹੈ ਉਹ ਅੱਜ ਹੈ। ਇਹਨੂੰ ਅਸੀਂ ਤਿੰਨ ਹਿੱਸਿਆਂ 'ਚ ਵੰਡ ਦਿੰਦੇ ਹਾਂ, ਅੱਜ ਭਲਕੇ ਅਤੇ ਕੱਲ੍ਹ ਸ਼ਬਦ ਵਰਤਨੇ ਖਾਂ। ਭਾਈ ਸਾਹਿਬ ਭਾਈ ਵੀਰ ਸਿੰਘ ਉੜਾ ਨੇ ਅਵਸਰ ਨੂੰ ਸੰਭਾਲਣ ਦੀ ਇੱਕ ਬੜੀ ਸੋਹਣੀ ਉਦਾਹਰਣ ਦਿੱਤੀ। ਉਹਨਾਂ ਨੇ ਸ਼ਬਦ ਕਿਹਾ, ਕੱਲ੍ਹ ਚੁੱਕੀ ਹੈ ਬੀਤ ਵਸ ਤੋਂ ਦੂਰ ਨਿਸਾਈ, ਕੱਲ੍ਹ ਦਾ ਅਰਥ ਪਾਸਟ ਜੋ ਲੰਘ ਚੁੱਕਾ ਹੈ। ਆਪ ਜੀ ਨੂੰ ਇੱਕ ਵਾਰ ਮੈਂ ਅਰਜ਼ ਕੀਤੀ ਸੀ ਜੀ, ਇੱਥੇ ਰਿਪੀਟ ਕਰ ਦਿੰਦਾ ਗੱਲ, ਅਸੀਂ ਕੱਲ੍ਹ ਸ਼ਬਦ ਵਰਤਨੇ ਹਾਂ, ਅਸੀਂ ਕੱਲ੍ਹ ਸ਼ਬਦ ਨੂੰ ਦੋ ਕਾਲਾਂ ਵਿੱਚ ਅਰਥ ਕਰਨੇ ਹਾਂ। ਅੰਗਰੇਜ਼ੀ ਵਿੱਚ ਤੁਸੀਂ ਟਿਊਡੇ ਟੁਮਾਰੋ ਯੈਸਟਰਡੇ ਸ਼ਬਦ ਵਰਤਦੇ ਲੋਕ, ਪਰ ਜਦੋਂ ਅਸੀਂ ਪੰਜਾਬੀ 'ਚ ਗੱਲ ਕਰਦੇ ਹਾਂ ਅਸੀਂ ਪਾਸਟ ਅਤੇ ਫਿਊਚਰ ਨੂੰ ਇੱਕੋ ਸ਼ਬਦ ਨਾਲ ਸੰਬੋਧਨ ਕਰਦੇ ਹਾਂ, ਉਹ ਸ਼ਬਦ ਹੈ ਕੱਲ੍ਹ। ਅਸੀਂ ਪਾਸਟ ਨੂੰ ਵੀ ਕੱਲ੍ਹ ਕਹਿੰਦੇ ਹਾਂ, ਕੱਲ੍ਹ ਇਹ ਕੀਤਾ, ਅਤੇ ਅਸੀਂ ਫਿਊਚਰ ਵਿੱਚ ਵੀ ਸ਼ਬਦ ਵਰਤਦੇ ਹਾਂ, ਕੱਲ੍ਹ ਮੈਂ ਕਰਾਂਗਾ। ਇੱਕ ਸ਼ਬਦ ਪਾਸਟ ਅਤੇ ਫਿਊਚਰ ਲਈ ਸਾਨੂੰ ਦੇ ਕੰਮ ਦੇ ਰਿਹਾ। ਅਸਲ 'ਚ ਜਦੋਂ ਜਿੰਨੇ ਸ਼ਬਦ ਬਣਾਇਆ ਇਹ ਕਾਲ ਤੋਂ ਬਣਿਆ ਸ਼ਬਦ ਕੱਲ੍ਹ ਹੈ, ਇਹਦਾ ਮਤਲਬ ਬਹੁਤ ਗਹਿਰਾ ਹੈ। ਜਿਹੜਾ ਲੰਘ ਚੁੱਕਾ ਉਹ ਕੱਲ੍ਹ ਹੈ, ਉਹ ਤੇਰੇ ਹੱਥ ਨਹੀਂ ਆਉਣਾ। ਜਿਸ ਕੱਲ੍ਹ ਦੀ ਗੱਲ ਕਰ ਰਹੇ ਹਾਂ ਉਹਦਾ ਭਰੋਸਾ ਕੋਈ ਨਹੀਂ, ਤੇਰੇ ਕੋਲ ਹੈ ਅਤੇ ਕੇਵਲ ਅੱਜ ਹੀ ਹੈ। ਅਤੇ ਅੱਜ 12 ਘੰਟੇ ਦਾ ਨਾਮ ਨਹੀਂ, ਅੱਜ ਕੇਵਲ ਇੱਕ ਸਾਹ ਦਾ ਨਾਮ ਹੈ, ਜਿਹੜਾ ਅੰਦਰ ਗਿਆ, ਜਿਹੜਾ ਬਾਹਰ ਨਿਕਲ ਗਿਆ ਉਹ ਕੱਲ੍ਹ ਬਣ ਜਾਣਾ ਹੈ। ਇਸ ਅਵਸਰ ਨੂੰ ਸਮਝ। ਇਸੇ ਕਰਕੇ ਭਾਈ ਸਾਹਿਬ ਨੇ ਲਿਖਿਆ ਕਿ ਕੱਲ੍ਹ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਭਲਕ ਅਜੇ ਹੈ ਦੂਰ, ਜਿਹੜਾ ਕੱਲ੍ਹ ਅੰਮ੍ਰਿਤ ਵੇਲਾ ਹੋਣਾ, ਆਉਣ ਵਾਲਾ ਸਮਾਂ। ਕੱਲ੍ਹ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਭਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ, ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ, ਕੱਲ੍ਹ ਭਲਕ ਨੂੰ ਸੋਚ ਅੱਜ ਇਹ ਮੁਕਤ ਗਵਾਈ, ਹੋ ਸੰਭਲ ਸੰਭਾਲ ਇਸ ਅੱਜ ਨੂੰ, ਇਸ ਅਵਸਰ ਨੂੰ ਸਮਝੋ। ਅੱਜ ਦਾ ਮਤਲਬ ਜਿਹੜਾ ਸਾਹ ਅੰਦਰ ਗਿਆ ਹੈ ਇਹਨੂੰ ਸਮਝ, ਉਹ ਸੰਭਲ ਸੰਭਾਲ ਇਸ ਅੱਜ ਨੂੰ। ਇਹ ਬੀਤੇ ਮਹਾਰਸ ਪੀਂਦਿਆਂ, ਇਹ ਤੇਰਾ ਅੱਜ ਦਾ ਦਿਨ ਪਰਮਾਤਮਾ ਦੇ ਨਾਮ ਰਸ ਨੂੰ ਪੀਂਦਿਆਂ ਹੋਇਆ ਬਤੀਤ ਹੋਵੇ, ਇਸ ਅੱਜ ਨੂੰ ਸੰਭਾਲ ਲੈ। ਇੱਥੇ ਸਤਿਗੁਰੂ ਨੇ ਸ਼ਬਦ ਵਰਤਿਆ ਕਿ ਇਆਨਾ ਬੰਦਾ ਬੁਰੇ ਕਰਮ ਕਰਨ ਵਾਲਾ, ਉਹ ਟਾਈਮ ਦੀ ਕਦਰ ਨਹੀਂ ਜਾਣਦਾ। ਗੁਰਮੁਖੋ ਸੱਚ, ਜਿਹੜੇ ਬੰਦੇ ਹੌਸਪੀਟਲ 'ਚ ਬਹਿ ਆ, ਜਿਨ੍ਹਾਂ ਨੂੰ ਆਕਸੀਜਨ ਲੱਗੀ ਹੈ, ਡਾਕਟਰਾਂ ਨੇ ਕਿਹਾ ਕਿ ਇਹਨਾਂ ਨੂੰ ਸਵਾਸ ਦੇਣ ਵਿੱਚ ਅਸੀਂ ਸਹਾਇਤਾ ਕਰਨੇ ਹਾਂ, ਅਸੀਂ ਇੰਨੇ ਬੈਠੇ ਹਾਂ, ਕਦੀ ਉਹਨਾਂ ਮੰਜੇ 'ਤੇ ਪਿਆ ਹੋਇਆਂ ਨੂੰ ਪੁੱਛ ਕੇ ਦੇਖੋ ਉਹ ਮੌਕਾ ਕਿੰਨਾ ਕੁ ਕੀਮਤੀ ਸੀ ਜਦੋਂ ਸਾਡੇ ਸਵਾਸ ਚੱਲਦੇ ਪਏ ਸਨ। ਉਹਨਾਂ ਨੂੰ ਪੁੱਛ ਕੇ ਦੇਖੋ ਇਹਦੀ ਕੀਮਤ ਕਿੰਨੀ ਕੁ ਹੈ। ਇਸੇ ਕਰਕੇ ਬਾਬਾ ਜੀ ਨੇ ਇਹ ਸ਼ਬਦ ਕਿਹਾ ਕਬੀਰ ਇਹ ਤਨ ਜਾਏਗਾ ਸਕੋ ਤਾਂ ਲਿਖੋ ਬਹੋਰ ਨਾਂਗੇ ਪਾਵੋ ਤੇ ਗਏ ਜਿਨ ਕੇ ਲਾ ਕਰੋਰ। ਬੰਦਾ ਇਸ ਅਵਸਰ ਨੂੰ ਸਮਝ ਨਹੀਂ ਰਿਹਾ ਤੇ ਲੰਘਿਆ ਹੋਇਆ ਵਾਪਸ ਨਹੀਂ ਆਉਣਾ। ਇੱਕ ਬਚਨ ਖੋਰ ਬਾਬਾ ਫਰੀਦ ਸਾਹਿਬ ਦਾ ਇਹ ਸ਼ਬਦ ਹੈ ਸੂਈ ਰਾਗ ਚ ਜੀ, ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੈ ਤਬ ਤਰਨ ਦੁਖੇਲਾ, ਹੱਥ ਨਾ ਲਾਏ ਕੁਸੰਬੜੈ ਜਲ ਜਾਸੀ ਢੋਲਾ, ਇੱਕ ਆਪੀਨੈ ਪਤਲੀ ਸਹਿ ਕੇਰੇ ਬੋਲਾ। ਇਹਦੇ ਵਿੱਚ ਇੱਕ ਬਚਨ ਹੈ ਦੁੱਧਾ ਥਣੀ ਨਾ ਆਵਈ, ਇਸ ਅਵਸਰ ਨੂੰ ਸੰਭਾਲ, ਮੱਝ ਗਾਂ ਦਾ ਚੋਇਆ ਹੋਇਆ ਥਣ ਵਿੱਚੋਂ ਦੁੱਧ ਜਿਹੜਾ ਇੱਕ ਵਾਰੀ ਧਾਰ ਬਣ ਕੇ ਬਾਹਰ ਨਿਕਲ ਗਿਆ ਉਹਨੇ ਵਾਪਸ ਉਸ ਥਣ ਵਿੱਚ ਨਹੀਂ ਜਾਣਾ, ਜਿਹੜਾ ਇੱਕ ਵਾਰੀ ਸਾਫ ਬਾਡੀ ਚੋਂ ਨਿਕਲ ਗਿਆ ਉਹਨੇ ਵਾਪਸ ਕਦੀ ਨਹੀਂ ਆਉਣਾ। ਇਹ ਅਵਸਰ ਹੈ ਦੁੱਧਾ ਥਣੀ ਨਾ ਆਵੀ ਫਿਰ ਖੋਏ ਨਾ ਮੇਲਾ, ਇਹ ਅਵਸਰ ਤੈਨੂੰ ਹੱਥ ਨਹੀਂ ਆਉਣਾ। ਗੁਰੂ ਸਾਹਿਬ ਨੇ ਇਸ ਬਚਨ ਚ ਸ਼ਬਦ ਦੂਜਾ ਬਚਨ ਕੀਤਾ ਕਿ ਬੰਦਾ ਆਪਣੇ ਅਵਸਰ ਆਪਣਾ ਬੁਝੈ ਨਾ ਇਆਨਾ, ਇਆਣਾ ਬੰਦਾ ਜ਼ਿੰਦਗੀ ਦੇ ਮੌਕੇ ਨੂੰ ਸਮਝ ਨਹੀਂ ਰਿਹਾ। ਤੇ ਮਹਾਰਾਜ ਸ਼ਬਦ ਵਰਦੇ ਨੇ ਕਿ ਮਾਇਆ ਮੋਹ ਰੰਗ ਲਪਟਾਨਾ, ਇਹ ਮਾਇਆ ਦੇ ਮੋਹ ਵਿੱਚ ਮਾਇਆ ਦੇ ਪ੍ਰੇਮ ਵਿੱਚ ਸਿਰਫ ਅੰਨਾ ਹੋਇਆ ਉਹਦੇ ਵਿੱਚ ਲਿਪਟਿਆ ਹੈ।
ਰਹਾਉ ਲੋਭ ਲਹਿਰ ਕੋ ਬਿਕਸ ਫੂਲ ਬੈਠਾ,
ਲੋਭ ਲਹਿਰ ਕੋ ਬਿਕਸ ਫੂਲ ਬੈਠਾ। ਇਹ ਦੋ ਸ਼ਬਦ, ਲੋਭ ਦਾ ਅਰਥ ਲਾਲਚ, ਲਹਿਰ ਦਾ ਅਰਥ ਤਰੰਗ, ਬਿਕਸ ਦਾ ਅਰਥ ਹੁੰਦਾ ਖਿੜ ਜਾਣਾ, ਖੁਸ਼ ਹੋ ਜਾਣਾ। ਲੋਭ ਲਹਿਰ ਕੋ ਬਿਕਸ ਫੂਲ ਬੈਠਾ, ਫੁੱਲ ਦਾ ਅਰਥ ਕਰਾਂਗੇ ਫੁੱਲਿਆ ਨਾ ਸਮਾਣਾ। ਇਸ ਦਾ ਬੁਰਾ ਕਰਮ ਇਹ ਵੇ ਲਾਲਚ ਦੀ ਕੋਈ ਗੱਲ ਚੱਲਦੀ ਏ, ਬਸ ਲੋਭ ਦੀ ਲਹਿਰ ਨੇ ਅੰਦਰ ਥੋੜਾ ਜਿਹਾ ਜ਼ੋਰ ਮਾਰਿਆ ਤੇ ਇੱਕੋ ਦਮ ਚਿਹਰਾ ਖਿੜ ਜਾਂਦਾ ਹੈ। ਸੱਚੀ ਗੱਲ ਇਹ ਇਸ ਤਰ੍ਹਾਂ ਖਿੜਦਾ ਜਿਵੇਂ ਫੁੱਲ ਖਿੜਿਆ ਹੈ। ਫਿਰ ਅਰਜ਼ ਸੁਣੋ, ਜਿਹੜਾ ਮਾੜੇ ਰਸਤੇ ਤੇ ਤੁਰ ਪਿਆ ਢਿੱਲਾ ਮੱਠਾ ਹੋਵੇ, ਜਿਵੇਂ ਆਪਾਂ ਦੇਖਦੇ ਹਾਂ ਇਸ ਦੁਨੀਆਂ ਵਿੱਚ, ਮੈਂ ਉਦਣ ਵੀ ਕਿਹਾ ਸੀ ਰੁਪਈਆ ਐਸੀ ਇੱਕ ਚੀਜ਼ ਏ, ਦੌਲਤ ਐਸੀ ਇੱਕ ਚੀਜ਼ ਏ ਜਿਹੜੀ ਬੰਦੇ ਦਾ ਸਭ ਕੁਝ ਬਦਲ ਤੇ ਰੱਖ ਦਿੰਦੀ। ਮੰਨ ਲਓ ਕਿਸੇ ਬੰਦੇ ਤੋਂ ਕੋਈ ਕੰਮ ਕਰਾਉਣਾ ਹੈ ਤੇ ਉਸ ਕੋਲ ਜਾਓ, ਕਹੇਗਾ ਨਹੀਂ ਨਹੀਂ ਜੀ ਇਹ ਗੱਲ ਕੋਈ ਨਹੀਂ, ਕੋਈ ਨਹੀਂ ਸਕਦਾ ਜੀ, ਸਾਡੇ ਸਿਸਟਮ 'ਚ ਕੋਈ ਨਹੀਂ ਜੀ, ਅਸੀਂ ਕਰ ਨਹੀਂ ਸਕਦੇ। ਉਹ ਕਈ ਤਰ੍ਹਾਂ ਦੇ ਬਹਾਨੇ ਬਣਾਏਗਾ ਤੇ ਜੇ ਉਹਨੂੰ ਬਾਹਰ ਕੱਢ ਕੇ ਇਕੱਲਿਆਂ ਗੱਲ ਕਰਕੇ ਕਹੋ ਵੀ ਆਓ ਮੈਂ ਆਹ ਤੇਰਾ ਕੰਮ, ਤੇਰੀ ਆਹ ਸੇਵਾ ਕਰ ਦਿਆਂਗਾ। ਯਾਦ ਰੱਖਿਓ ਪਹਿਲੇ ਦਿਨ ਦਫ਼ਤਰ 'ਚ ਗਏ ਸੀ ਤੇ ਮੂੰਹ ਭ੍ਰਸ਼ਟਿਆ ਸੀ, ਇਸ ਤਰ੍ਹਾਂ ਪੈਂਦਾ ਸੀ ਜਿਵੇਂ ਅੱਗ ਲੱਗੀ ਹੋਵੇ, ਤੇ ਜਦੋਂ ਜੇਬ ਗਰਮ ਕਰ ਦਿੱਤੀ ਦੂਜੇ ਦਿਨ ਯਾਦ ਰੱਖਿਓ ਨਾਲ ਕੁਰਸੀ ਵੀ ਮਿਲੇਗੀ ਨਾਲ ਬਰਫੀ ਵੀ ਖਵਾਏਗਾ, ਕਿਉਂਕਿ ਉਹ ਅੰਦਰ ਜਿਹੜੀ ਬਿਰਤੀ ਸੀ ਉਹ ਐਨਰਜੀ ਉਹਨੂੰ ਮਿਲ ਗਈ। ਮਹਾਰਾਜ ਕਹਿੰਦੇ ਨੇ ਲੋਭ ਲਹਿਰ, ਜਦੋਂ ਲਾਲਚ ਦੀ ਲਹਿਰ ਆਉਂਦੀ ਏ ਬਿਕਸ ਫੁੱਲ ਬੈਠਾ, ਉਦੋਂ ਇਸ ਤਰ੍ਹਾਂ ਚਿਹਰਾ ਖਿੜ ਜਾਂਦਾ ਜਿਵੇਂ ਭੈ ਸਮਝੋ ਕਮਲ ਦਾ ਫੁੱਲ ਖਿੜਿਆ, ਉਦੋਂ ਉਹਦੇ ਚਿਹਰੇ ਤੇ ਖੇੜਾ ਆਉਂਦਾ ਹੈ।
ਸਾਧ ਜਨਾ ਕਾ ਦਰਸ ਨਾ ਡੀਠਾ,
ਇਹਦੇ ਚਿਹਰੇ ਤੇ ਉਦੋਂ ਖੇੜਾ ਨਹੀਂ ਆਉਂਦਾ ਜਦੋਂ ਰੱਬ ਦੇ ਸੰਤ ਜਨਾਂ ਦੇ ਦਰਸ਼ਨ ਦੀ ਗੱਲ ਚੱਲਦੀ ਹੈ, ਕਿਉਂਕਿ ਬੁਰੇ ਕਾਮ ਕੋ ਉੱਠ ਖਲੋਇਆ ਨਾ। ਇਹ ਪਹਿਲੀ ਤੁਕ ਸਾਰੇ ਅਰਥ ਕਰੀ ਜਾਏਗੀ ਅਗਲੀਆਂ ਤੁਕਾਂ ਦੇ। ਲਾਲਚ ਵੇਲੇ ਖੁਸ਼ ਹੁੰਦਾ ਤੇ ਰੱਬ ਦੇ ਸੰਤ ਜਨ ਆ ਜਾਣ, ਨਹੀਂ ਜੀ ਛੱਡੋ ਜੀ ਇਹ ਤਾਂ ਪਖੰਡ ਕਹਿ ਜੀ, ਇਹ ਤਾਂ ਪਰਪੰਚ ਕਹਿ ਜੀ, ਇਹ ਤਾਂ ਝੂਠੇ ਜੀ। ਤੇ ਮੈਂ ਇੱਕ ਬੇਨਤੀ ਕਰਾਂ, ਮੈਂ ਕੋਈ ਪ੍ਰੋੜਤਾ ਨਹੀਂ ਕਰ ਰਿਹਾ ਪਖੰਡੀਆਂ ਦੀ, ਇਹ ਪਹਿਲਾਂ ਵੀ ਸੀ ਅੱਜ ਵੀ ਹੈ ਤੇ ਚੇਤੇ ਰੱਖਿਓ ਅਗਾਂਹ ਵੀ ਰਹਿਣਾ। ਪਰ ਇੱਕ ਗੱਲ ਯਾਦ ਰੱਖਿਓ, ਜੇ 99% ਪਖੰਡੀ ਨੇ ਤੇ ਇੱਕ ਕੋਈ ਜਗਦੀ ਹੋਈ ਆਤਮਾ ਵਾਲਾ ਵੀ ਧਰਤੀ ਤੇ ਬੈਠਾ ਹੋਇਆ ਹੈ, ਸਿਮਰਨ ਵਾਲਾ ਕੋਈ ਹੈ। ਮਹਾਰਾਜ ਕਹਿੰਦੇ ਸੰਤ ਜਨਾਂ ਦਾ ਦਰਸ਼ਨ ਕਰਨ ਵਾਸਤੇ ਤਿਆਰ ਕੋਈ ਨਹੀਂ ਹੈ, ਗੁਰਮੁਖ ਬੰਦਗੀ ਕਰਨ ਵਾਲਾ। ਚਲੋ ਗੁਰਸਿੱਖ ਸ਼ਬਦ ਵਰਤਵਾ, ਇੱਥੇ ਮਹਾਰਾਜ ਨੇ ਸਾਧ ਜਨਾ ਵਰਤਿਆ ਸ਼ਬਦ, ਇੱਥੇ ਸ਼ਬਦ ਮਹਾਰਾਜ ਕਹਿੰਦੇ ਨੇ ਲਾਲਚ ਵਾਸਤੇ ਚਿਹਰਾ ਖਿੜਦਾ, ਸੰਗਤ ਵੀ ਜਾਣਾ ਹੋਵੇ ਤੇ ਮਰਝਾ ਜਾਂਦਾ, ਉਸੇ ਵਕਤ ਨੀਂਦ ਆਉਣ ਲੱਗ ਪੈਂਦੀ ਹੈ। ਇਹ ਬੁਰੇ ਬੰਦੇ ਦੇ ਲੱਛਣ ਹਨ।
ਕਬਹੂ ਨਾ ਸਮਝਾ ਅਗਿਆਨ ਗਵਾਰਾ,
ਇੰਨਾ ਮੂਰਖ ਬੰਦਾ ਹੈ, ਮੇਰੇ ਕੋ ਮਹਾਰਾਜ ਜੀ ਸ਼ਬਦ ਵਰਤੇ ਨੇ, ਕਦੀ ਵੀ ਸਮਝਦਾ ਨਹੀਂ। ਇਹਨੂੰ ਸਮਝਾਉਣ ਦਾ ਯਤਨ ਕਰੋ ਅੱਗੋਂ ਇਲਤਾਂ ਕਰੇਗਾ, ਟਿਚਰਾਂ ਕਰੇਗਾ, ਉਹ ਸਮਝਦਾ ਨਹੀਂ। ਉਂਝ ਯਾਦ ਰੱਖੋ ਕੱਲ ਵੀ ਮਹਾਰਾਜ ਦਾ ਬਚਨ ਸੀ ਸਾਕਤ ਬੰਦੇ ਦੇ ਨੇੜੇ ਨਾ ਜਾਇਓ। ਦਾਸ ਨੇ ਇੱਕ ਦਿਨ ਬੇਨਤੀ ਕੀਤੀ, ਕਬੀਰ ਸਾਹਿਬ ਕਿਸੇ ਦੀ ਪਰਵਾਹ ਨਹੀਂ ਕੀਤੀ, जे माई रोई उन्हें कह छड़ माई कह कबीर, उन्होंने शब्द वरते मुस मुस रोवे कबीर की माई ए बारक कैसे जीवा रघुराई। कहत कबीर सुनो मेरी माई हमरा इनका दाता एक रघुराई। जे घर च लड़ाई पई उन्हें क्या सब कोई कहता परवाह ना करो रब, ब्राह्मण नालों ने टक्कर ले ली, चेते रखो हकूमत नाल टक्कर ले ली, उन्हें परपंच ते पखंड बनारस विच डंके दी चोट नाल टक्कर ली, पर जो दो रब तो टुटे हुए साकत आए उन्हें क्या रब दी दुहाई ना तो बचियो, ये बड़े भैड़े जे ये एक बारी तुहाडे को लंघ है तुहानू झुलस के रख देणगे। उन्हां दा शब्द है हर जा सुना ना हर गुण गावे, बातन की असमान गिरावे, ऐसे लोगन स्यों क्या कही है जो प्रभ की ये भगत ते बाज तिन है तिन ते सदा डराने रहिए। आप ना दे चुरू बर पानी ते निंदे जय गंगा आनी, कहने ये उन्हां लोकां दा काफला टोला है जिन्हां ने एक चुली पानी दी प्यासे नू दित्ती नहीं, जिन्हें गंगा वर्गा दरिया पैदा हो जाए कर दिता ओदी रज के निंदिया कर दे। मैं बेनती करांगा कि मूर्ख बंदा समझदा भी कोई नहीं, उन्हें ओदे उत्ते कोई असर इस गल दा नहीं हुंदा।
बाहुर बाहुर लपटे ओ जंजारा,
ओ दुबारा दुबारा फिर उसे मकड़ी जाल दे विच फसिया रहिंदा है जंजाल च, ओदा बाहर निकलनू चित नहीं करदा।
रहाओ बिखै नाद करन सुन भीना,
बिखै नाद करन सुन भीना, बिख दा अर्थ जहर, करन दा अर्थ कन, नाद दा अर्थ संगीत, भीना दा अर्थ भिजा होया। जदो किते वाशना वालियां सुरां, वाशना वाले गीत, वाशना वाला संगीत, नचन गाउन क्लब पब मिलदा, महाराज कहिंदे दे कान ही उधर भिजे पैने, करिए कि इहनू मोड़िए किवें। ये विषय वाशना दे गीत सुन सुन के भिजा प्याक है, पर दूजे पासे दी हालत इन्नी मंदी है।
हर जस सुनत आलस मन कीना,
ए अद्धी अद्धी रात तक नचदा रहेगा, याद रखो अद्धी अद्धी रात तक गंधन वैन सुनेगा। जिनू स्वगते कई उठोए गुरु रामदास दे दर ते मत्था टेक आइए, अज इन्नी संगत आई ये निकम्मा कहेगा सौन देना जे घड़ी के नहीं। महाराज कहिंदे हर जस कीर्तन सुन वक्त इहनू मौत पै जांदी, आलसी हो जांदा। वेखो आज शब्द थोड़े मारे ने झिड़कई मारियां ने, पर सह लैणियां चाहीदियां ने। जे गुरु झिड़कै तां मीठा लागे, कीर्तन नहीं चंगा लगता गाना चंगा लगता है। हाँ जी, ते अज जिन्ना हालत है तुहानू सब नू पता है, आ गीत अज नू असी पंजाब दा अमीर विरसा कहिंदे ने साडे लोग, असी विरसे दी संभाल पै करने आ। मैं प्यारियो चेते रखियो विरसे दी अपनी बड़ी वड्डी थां है, वाशना दा व्यापार करन वाले नू आपां विरसा नहीं कह सकते। मेरे गुरु ग्रंथ साहिब च इक बचन हुंदा है, गुरु नानक साहिब दी जोत कह रही है परमात्मा जिन्नी देर तक मैं जिउना मेरे कन्ना विच ओ लफ्ज ते ओ गीत ना पैण दी जिन्नू सुन के अंदर वाशना दी अग बलदी होवे। मेरे मोहन सरवनी ए ना सुनाए, साकत गीत नाद तुन गावत बोलत बोल अजाए। महाराज ने संगीत नहीं वरत्या जी, भाई साहब हुण गुरमुख प्यारे सवेरे कीर्तन करदे आ, सत सुरां दे विच संगीत चलदा है। सच ए वे सुर तां संगीत तां इक भांडा है, किसे दी मर्जी ए भांडे विच जहर पा के किसे नू प्या के मार दें, किसे दी मर्जी ए सुर दे भांडे विच अमृत पा के मरे कोई नू जिंदगी दे दें। सुर तां इक भांडा है, सुनो थोड़ा जिस बेनती नू, क्योंकि जिहड़ा कीर्तन है ये बड़ी रब की दया है। तो मैं हर वारी कहना हुंना कीर्तन करन वाले गुरसिखो, बीबियो भैनो बच्चियो वीरो, तुसी गुरु नानक दा रोम रोम शुक्र करो। ठीक है सब ते उत्तम हर की कथा सुनर कथा उतारी मैल, पर जो अज कथा रह चुकी है तुसी सारे चंगी तरह जानदे हो कथा की बन चुकी हैं। शब्द कथा है, गुरु की कथा है, गुरु की कथा दे पर्दे दे थले एक दूजे नू थले लाई जाने। बेनती आप नू करा कि गुरु घर च सुर नू इनकारिया नहीं गया, कीर्तन एक रब दी ओ दात है, ਕਥਾ ਕਰਨ ਵਾਲਾ ਖੱਬੇ ਸੱਜੇ ਪੜਦਾ ਹੈ, ਇਹਨੂੰ ਕਈ ਵਾਰੀ ਲਫ਼ਜ਼ ਆਪਣੇ ਕੋਲੋਂ ਬੋਲਣੇ, ਕਈ ਵਾਰੀ ਜ਼ਬਾਨ ਫਿਸਲ ਜਾਏ ਤੇ ਗਲਤ ਬੋਲ ਜਾਂਦਾ, ਫਿਰ ਮਾਫ਼ੀਆਂ ਮੰਗਦੇ ਹਾਂ ਅਸੀਂ ਲੋਕ। ਸੱਚ ਇਵੇਂ ਇਹ ਕਮਜ਼ੋਰੀ ਹੈ ਮਨੁੱਖੀ ਮਨ ਦੀ। ਪਰ ਕੀਰਤਨ ਵਾਲਿਆ, ਤੈਨੂੰ ਕੁਛ ਨਹੀਂ ਪੱਲਿਓ ਪਾਉਣਾ ਪੈਣਾ, ਤੈਨੂੰ ਗਲ ਤੇ ਸੁਰ ਰੱਬ ਨੇ ਦਿੱਤੀ ਏ, ਤੂੰ ਗੁਰੂ ਨਾਨਕ ਦੇ ਸ਼ਬਦ ਨੂੰ ਆਪਣੀ ਰਸਨਾ ਤੇ ਟਿਕਾ ਕੇ ਗਾਉਣ ਲੱਗ ਪਓ, ਤੂੰ ਖੱਬੇ ਸੱਜੇ ਕਿਉਂ ਭਟਕੀ ਫਿਰਨਾ। ਕੀਰਤਨ ਵਿੱਚ ਤਾਂ ਬਾਬਾ ਜੀ ਵਰਦੇ ਨੇ। ਇੱਕ ਉਦਾਹਰਣ ਮੈਂ ਆਪ ਜੀ ਨੂੰ ਦੇ ਦੇਣਾ, ਡਾਕਟਰ ਬਲਬੀਰ ਸਿੰਘ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਭਰਾਤਾ, ਉਹਨਾਂ ਦੀ ਇੱਕ ਪੁਸਤਕ ਹੈ ਲੰਮੀ ਨਦਰ। ਉਸ ਪੁਸਤਕ ਦਾ ਪਹਿਲਾ ਚੈਪਟਰ ਜਿਹੜਾ ਉਹ ਹੈ ਰਬਾਬ ਚ। ਛੋਟੀ ਜਿਹੀ ਗੱਲ ਕਹਿ ਕੇ ਉਹ ਕਹਿੰਦੇ ਨੇ, ਅੱਜ ਤੋਂ ਹਜ਼ਾਰ ਕੁ ਸਾਲ ਪਹਿਲਾਂ ਇੱਕ ਬਹੁਤ ਸੂਝਵਾਨ ਵਿਦਵਾਨ ਹੋਇਆ ਅਰਬ ਦੀ ਧਰਤੀ ਤੇ। ਉਹ ਫਰਾਬ ਸ਼ਹਿਰ ਦਾ ਰਹਿਣ ਵਾਲਾ ਸੀ, ਨਾਮ ਉਸਦਾ ਅਬੂ ਨਾਸਰ ਸੀ। ਉਹ ਬੰਦਾ ਫਿਲਾਸਫਰ ਸੀ, ਉਹ ਬੰਦਾ ਗਵੱਈਆ ਸੀ, ਉਹ ਬੰਦਾ ਸਜੰਦਾ ਸੀ, ਗਾ ਸਕਦਾ ਸੀ, ਸਾਜ਼ ਵਜਾ ਸਕਦਾ ਸੀ, ਚੰਗਾ ਦਾਰਸ਼ਨਿਕ ਸੀ, ਲਤੀਫ ਅਕਲ ਵਾਲਾ ਸੀ। ਇੰਨੇ ਗੁਣ ਹੋਣ ਦੇ ਬਾਵਜੂਦ ਉਹ ਇੱਕ ਦਰਵੇਸ਼ ਬਿਰਤੀ ਵਾਲਾ ਬੰਦਾ ਸੀ। ਤਨ ਨਿਰਵਾਹ ਮਾਤਰ ਦੌਲਤ ਲੈਂਦਾ, ਬਾਕੀ ਉਹ ਲੋੜਵੰਦਾਂ ਚ ਵੰਡ ਦਿੰਦਾ, ਅਮੀਰਾਂ ਦੀ ਮਹਿਫਿਲ ਵੀ ਜਾਣ ਤੋਂ ਗੁਰੇਜ਼ ਕਰਦਾ। ਇੱਕ ਵਾਰ ਇੱਕ ਇਲਮ ਦੋਸਤ ਬੰਦਾ ਉਹਨੂੰ ਮਿਲਣਾ ਚਾਹੁੰਦਾ, ਉਹਨੇ ਗੁਰੇਜ਼ ਕੀਤਾ, ਪਰ ਅਚਨਚੇਤ ਕੁਝ ਦਿਨਾਂ ਬਾਅਦ ਉਸ ਅਮੀਰ ਦੇ ਘਰ ਚ ਮਹਿਫਿਲ ਸਜੀ, ਇਹ ਚਲਾ ਗਿਆ ਅਬੂ ਨਾਸਰ। ਇਹਦੇ ਕੱਪੜੇ ਪੁਰਾਣੇ ਸਨ, ਮੋਢਿਆਂ ਤੇ ਟਾਕੀਆਂ ਲੱਗੀਆਂ, ਮਹਿਫਲ ਚ ਜਿੰਨੇ ਬੰਦੇ ਵੇਖ ਵੇਖ ਕੇ ਹੱਸਣ ਲੱਗ ਪਏ, ਤਾੜੀ ਮਾਰ ਮਾਰ ਕੇ ਤਾੜੀਆਂ ਮਾਰ ਮਾਰ ਮਜ਼ਾਕ ਉਡਾਇਆ ਅਬੂ ਨਸਰ। ਉਹਨੇ ਆਪਣੀ ਬਗਲ ਚੋਂ ਵਾਜਾ ਸਾਜ਼ ਕੱਢਿਆ, ਉਹਨੇ ਸੁਰ ਲਾ ਕੇ ਗਾਇਆ, ਸਾਰੀ ਦੀ ਸਾਰੀ ਮਹਿਫਲ ਜਿਹੜੀ ਮਜ਼ਾਕ ਉਡਾ ਰਹੀ ਸੀ ਖਿੜ ਖੜਾ ਕੇ ਹੋਰ ਹੱਸਣ ਲੱਗ ਪਈ। ਹੱਸਦੇ ਹੱਸਦੇ ਇਹਨੇ ਇੱਕੋ ਦਮ ਸੁਰ ਬਦਲ ਦਿੱਤਾ, ਜਿੰਨੇ ਹੱਸਦੇ ਪਏ ਸਨ ਸਾਰੇ ਉੱਚੀ ਉੱਚੀ ਰੋਣ ਲੱਗ ਪਏ, ਕਿਉਂਕਿ ਉਹਦੇ ਸੁਰ ਦੀ ਕਰਾਮਾਤ ਇੰਨੀ ਸੀ। ਪਹਿਲਾਂ ਸਾਰੇ ਗਾ ਕੇ ਹਸਾ ਦਿੱਤੇ, ਸੁਰ ਬਦਲ ਕੇ ਸਾਜ਼ ਵਜਾਇਆ ਤੇ ਰੋਣ ਲੱਗ ਪਏ, ਉਹਨੇ ਤੀਜਾ ਸੁਰ ਬਦਲਿਆ ਤੇ ਰੋਂਦੇ ਹੋਏ ਸਾਰੇ ਸੌਂ ਗਏ। ਜਦੋਂ ਸਾਰੇ ਮਦਹੋਸ਼ ਹੋ ਕੇ ਡਿੱਗ ਪਏ, ਉਹਨੇ ਕਾਗਜ਼ ਦੇ ਟੁਕੜੇ ਤੇ ਅਰਬੀ ਚ ਲਿਖਿਆ, ਪਰ ਡਾਕਟਰ ਸਾਹਿਬ ਨੇ ਉਰਦੂ ਵਿੱਚ ਇਹਦਾ ਤਰਜਮਾ ਕਰਦਿਆਂ ਲਿਖਿਆ। ਕਹਿਣ ਲੱਗੇ, ਉਹਨੇ ਤੁਰਦਿਆਂ ਕਾਗਜ਼ ਦੇ ਟੁਕੜੇ ਤੇ ਲਿਖ ਗਿਆ, ਆਪਨੇ ਹਕੀਮ ਫਰਾਬੀ ਕੋ ਮਿਲਣਾ ਥਾ, ਵੋ ਆਇਆ, ਤੁਮਨੇ ਮਜ਼ਾਕ ਉਡਾਇਆ, ਹਕੀਮ ਤੁਮਕੋ ਹਸਾ ਕੇ ਰੁਲਾ ਕੇ ਔਰ ਸੁਲਾ ਕੇ ਜਾ ਰਹਾ ਹੈ। ਤੁਸੀਂ ਮੇਰਾ ਮਜ਼ਾਕ ਉਡਾਇਆ, ਮੈਂ ਤੁਹਾਨੂੰ ਹਸਾ ਕੇ ਰੁਵਾ ਕੇ ਸੁਵਾ ਕੇ ਜਾਣਾ। ਡਾਕਟਰ ਸਾਹਿਬ ਕਹਿੰਦੇ ਨੇ, ਉਸ ਤੋਂ ਕਈ ਸਦੀਆਂ ਬਾਅਦ ਉੱਥੇ ਫਿਰ ਇੱਕ ਰਬਾਬ ਗਈ ਗੁਰੂ ਨਾਨਕ ਸਾਹਿਬ ਦੀ। ਅਬੂ ਨਸਰ ਕੋਲ ਗੁਣ ਸੀ, ਉਹ ਕਿਸੇ ਮਹਿਫਲ ਨੂੰ ਹਸਾ ਸਕਦਾ, ਰਵਾ ਸਕਦਾ, ਸੁਆ ਸਕਦਾ, ਪਰ ਗੁਰੂ ਨਾਨਕ ਦੇ ਕੀਰਤਨ ਵਿੱਚ ਇੱਕ ਚੌਥਾ ਪਰਦਾ ਸੀ, ਉਹ ਜਦੋਂ ਗਾਉਂਦਾ ਹੈ ਤੇ ਬਾਬਾ ਕਰੋੜਾਂ ਜਨਮਾਂ ਦੇ ਸੁੱਤਿਆਂ ਹੋਇਆਂ ਨੂੰ ਉਠਾ ਸਕਦਾ ਹੈ, ਉਹ ਕੇਵਲ ਉਹਦੇ ਕੀਰਤਨ ਵਿੱਚ ਦਾਤ ਹੈ। ਸੁਣਿਓ ਇਸ ਬੇਨਤੀ ਨੂੰ, ਗੁਰੂ ਨਾਨਕ ਸਾਹਿਬ, ਉਹਨਾਂ ਨੇ ਸੁਰ ਦਾ ਵਿਰੋਧ ਨਹੀਂ ਕੀਤਾ, ਗੁਰੂ ਨਾਨਕ ਸਾਹਿਬ ਨੇ ਸਾਜ਼ ਦਾ ਵਿਰੋਧ ਨਹੀਂ ਕੀਤਾ, ਬਾਬੇ ਨੇ ਬਸ ਇੱਕੋ ਗੱਲ ਦਾ ਵਿਰੋਧ ਕੀਤਾ, ਸੁਰ ਵਿੱਚ ਪਰੋਸ ਕੇ ਕੀ ਦੇਣਾ ਪਿਆ ਹੈ, ਸਾਜ਼ ਵਿੱਚ ਪਰੋਸ ਕੇ ਤੂੰ ਜ਼ਹਿਰ ਦੇਣਾ ਕਿ ਅੰਮ੍ਰਿਤ ਦੇਣਾ ਪਿਆ ਹੈ। ਉਹੀ ਵਾਜਾ ਹੈ, ਉਹਨੂੰ ਇੱਕ ਮੁਜਰੇ ਵਾਲੀ ਨੱਚਣ ਲੱਗਿਆਂ ਵਾਜਾ ਵੱਜੇ, ਆਪਾਂ ਨਫ਼ਰਤ ਨਾਲ ਦੇਖਦੇ ਹਾਂ, ਤੇ ਪਿਆਰੇ ਜਦੋਂ ਉਸੇ ਵਾਜੇ ਦੀ ਸੁਰ ਦੱਬ ਕੇ ਅਸੀਂ ਆਸਾ ਕੀ ਵਾਰ ਲੈਂਦੇ ਹਾਂ ਤੇ ਸਤਨਾਮ ਵਾਹਿਗੁਰੂ ਕਹਿੰਦੇ ਹਾਂ। ਸਤਿਗੁਰੂ ਸ਼ਬਦ ਵਰਦੇ ਨੇ, ਬੁਰੇ ਕਰਮ ਕਰਨ ਵਾਲਾ ਇਹ ਜਦੋਂ ਗੰਧਨ ਵਹਿਣ ਸੁਣਦਾ, ਕਰੀਏ ਕਿ ਕਲਯੁਗ ਇੰਨਾ ਕੁ ਵਾਪਰ ਗਿਆ, ਉਹ ਨਿੱਕੇ ਨਿੱਕੇ ਨਿਆਣੇ, ਦੋ ਦੋ ਢਾਈ ਢਾਈ ਸਾਲ ਦੇ ਨਿਆਣੇ, ਜੇ ਕਹੀਏ ਨਾ ਜੀ ਇਹਨਾਂ ਨੂੰ ਸ਼ਬਦ ਬਾਰੇ, ਉਹ ਕਹਿੰਦੇ ਅਜੇ ਬੱਚਾ ਬੜੀ ਉਮਰ ਪਈ ਹੈ, ਇਹਨੂੰ ਸੋਝੀਏ। ਬਿਲਕੁਲ ਸੋਝੀਏ, ਉਹ ਗਾਣਿਆਂ ਤੇ ਨੱਚਣ ਲੱਗ ਪੈਂਦਾ, ਕੀਰਤਨ ਵੱਲ ਕਿਉਂ ਨਹੀਂ ਜਾਂਦਾ? ਕਿਉਂਕਿ ਸੁਰਤੀ ਮਾੜੇ ਰਸਤੇ ਵੱਲ ਸਬਰ ਕਰਦੀ ਪਈ। ਗੁਰੂ ਸਾਹਿਬ ਨੇ ਤੇ ਸ਼ਬਦ ਵਰਤਿਆ ਕਿ ਕੀਰਤਨ ਸੁਣ ਕੇ ਆਲਸੀ ਹੋ ਜਾਂਦਾ, ਗੀਤ ਸੁਣਦਾ, ਗੰਦੇ ਗੀਤ ਸੁਣਦਾ, ਇਹ ਬੁੱਢਾ ਵੀ ਵਿੱਚ ਬੀਬੀਆਂ ਦੇ ਉੱਚੀ ਉੱਚੀ ਨੱਚਣਾ ਗਾਉਣਾ ਸ਼ੁਰੂ ਕਰ ਦਿੰਦਾ। ਇਹ ਹੈ ਕਿ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈਸੋ ਅਖੀਰ ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ।
ਦ੍ਰਿਸ਼ਟ ਨਾਹੀ ਰੇ ਪੇਖਤ ਅੰਧੇ,
ਕਹਿੰਦੇ ਨੇ ਉਹ ਅਕਲ ਦੇ ਅੰਨਿਆ ਤੈਨੂੰ ਸਮਝ ਕੋਈ ਨਹੀਂ, ਤੇਰੀਆਂ ਅੱਖਾਂ ਨੂੰ ਹਨੇਰਾ ਛਾਇਆ ਹੈ।
ਛੋੜ ਜਾਹੇ ਝੂਠੇ ਸਭ ਧੰਦੇ,
ਉਹ ਅੰਨੇ ਬੰਦਿਆ ਜਿਸ ਕੰਮ ਚ ਤੂੰ ਪ੍ਰਵਿਰਤ ਹੈ ਝੂਠੇ ਧੰਦਿਆਂ ਚ, ਇੱਕ ਗੱਲ ਚੇਤੇ ਰੱਖੀ, ਸਭ ਕੁਝ ਤੂੰ ਛੱਡ ਕੇ ਚਲੇ ਜਾਣਾ, ਤੇਰੇ ਨਾਲ ਕੁਛ ਨਹੀਂ ਹੋ ਜਾਣਾ, ਝੂਠੇ ਧੰਦੇ ਵੀ ਤੂੰ ਲਪਟਿਆ ਹੋਇਆ ਹੈ।
ਕਹੋ ਨਾਨਕ ਪ੍ਰਭ ਬਖਸ਼ ਕਰੀਜਾ।
ਬੜੇ ਸਿਧਿਆਲੂ ਨੇ ਸਤਿਗੁਰੂ ਜੀ, ਗੁਰਮੁਖੋ ਇੰਨਾ ਕੁਝ ਕਹਿ ਕੇ ਨਾ, ਫਿਰ ਮੈਂ ਕਈ ਵਾਰੀ ਸੋਚਣਾ ਸਾਨੂੰ ਅਰਦਾਸ ਕਰਨੀ ਨਹੀਂ ਆਉਂਦੀ, ਗੁਰੂ ਸਾਡੀ ਆਪ ਹੀ ਅਰਦਾਸ ਕਰ ਦਿੰਦਾ। ਹੁਣ ਇੱਥੋਂ ਤੱਕ ਆ ਬੁਰੇ ਕਰਮ ਚ ਪ੍ਰਵਿਰਤ ਹੈ, ਨਾਮ ਵੇਲੇ ਸੌ ਜਾਂਦਾ, ਕੀਰਤਨ ਵੇਲੇ ਨੂੰ ਬੁਖਾਰ ਚੜ ਜਾਂਦਾ, ਗਾਣ ਵੇਲੇ ਨੱਚਣ ਲੱਗ ਪੈਂਦਾ, ਸਭ ਕੁਝ ਕਹਿ ਕੇ ਅਖੀਰ ਤੇ ਕਹਿੰਦੇ ਨੇ ਵਾਹਿਗੁਰੂ ਮੈਂ ਤੇਰੇ ਚਰਨਾਂ ਚ ਅਰਦਾਸ ਕਰਨ ਲੱਗਾ, ਇਸ ਬੰਦੇ ਨੂੰ ਤੂੰ ਬਖਸ਼ ਦੇ ਬਸ। ਹੇ ਪ੍ਰਭੂ ਅਰਦਾਸ ਹੈ ਤੇਰੇ ਸਨਮੁਖ, ਤੁਸੀਂ ਆਪਣੀ ਬਖਸ਼ਿਸ਼ ਕਰੋ।
ਕਰ ਕਿਰਪਾ ਮੋਹੇ ਸਾਧ ਸੰਗ ਦੀਜਾ,
ਕਿਰਪਾ ਕਰੋ ਮੈਨੂੰ ਬਖਸ਼ ਲਓ ਤੇ ਤੇਰੇ ਸੱਤ ਪੁਰਸ਼ਾਂ ਦੀ ਮੈਨੂੰ ਸੰਗਤ ਬਖਸ਼ ਦਿਓ, ਸਾਧ ਪੁਰਖਾਂ ਦੀ ਸੋਭਤ ਦੇ ਦੇਵੋ।
ਤਉ ਕਿਛੁ ਪਾਈਆ ਜੋ ਹੋਈਆ ਰੇਨਾ,
ਅਖੀਰਲੀਆਂ ਤੁਕਾਂ ਚ ਮਹਾਰਾਜ ਕਹਿੰਦੇ ਆ ਭਾਈ ਗੁਰਸਿੱਖੋ ਬੰਦਿਓ ਲੋਕੋ, ਤਾਂ ਕੁਛ ਮਿਲੇਗਾ ਜੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣੋਗੇ ਤਾਂ। ਤਉ ਕਿਛੁ ਪਾਈਆ ਜੋ ਹੋਈਆ ਰੇਨਾ, ਰੇਨਾ ਦਾ ਅਰਥ ਧੂੜ, ਜੇ ਬੰਦਗੀ ਕਰਨ ਵਾਲਿਆਂ ਦੇ ਚਰਨਾਂ ਦੀ ਧੂੜ ਬਣ ਗਏ ਕੁਝ ਖੱਟ ਜਾਓਗੇ, ਵਿਅਰਥ ਨਹੀਂ ਜਾਓਗੇ, ਜ਼ਿੰਦਗੀ ਦਾ ਮੌਕਾ ਸੰਭਾਲ ਲਵੋਗੇ।
ਜਿਸ ਹੈ ਬੁਝਾਏ ਤਿਸ ਨਾਮ ਲੈਣਾ,
ਪਰ ਇਹ ਵੀ ਸਮਝ ਉਹਨੂੰ ਪੈਣੀ ਹੈ ਵਾਹਿਗੁਰੂ ਜਿਹਨੂੰ ਤੂੰ ਸਮਝ ਦੇ ਦੈ, ਜਿਹਨੂੰ ਤੂੰ ਸਮਝ ਨਹੀਂ ਦਿੱਤੀ ਉਹਨੂੰ ਇਸ ਗੱਲ ਦਾ ਪਤਾ ਨਹੀਂ ਲੱਗਣਾ। ਸਾਰੇ ਸ਼ਬਦ ਦਾ ਤੱਤ ਪਾਵੇ ਵੇ ਗੁਰਮੁਖੋ, ਬਿਰਤੀ ਮਾੜੇ ਰਸਤੇ ਤੇ ਚੱਲ ਪਵੇ, ਨਾਮ ਨਹੀਂ ਚੰਗਾ ਲੱਗਦਾ, ਬਿਰਤੀ ਨਾਮ ਵਾਲੇ ਪੈਸੇ ਚੱਲ ਪਵੇ ਤੇ ਬੁਰਾ ਕੰਮ ਨਹੀਂ ਚੰਗਾ ਲੱਗਦਾ। ਇਹ ਅਰਦਾਸ ਕਰੋ ਚੰਗੀ ਸੋਭਤ ਮਿਲੇ, ਚੰਗਿਆਂ ਦੀ ਸੰਗਤ ਮਿਲ ਜਾਏ ਤੇ ਪਰਮੇਸ਼ਵਰ ਦਾ ਨਾਮ ਜਪਣ ਦੀ ਦਾਤਾ ਦਾਤ ਬਖਸ਼ੇ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ, ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ। ਆਓ ਦਾਤਾਰ ਜੀ ਦੇ ਇਸ ਅੰਮ੍ਰਿਤ ਸ਼ਬਦ ਦੇ ਅੰਤਲੇ ਬਚਨ ਸਰਵਣ ਕਰੋ ਜੀ।
ਤਉ ਕਿਛੁ ਪਾਈਆ ਜੋ ਹੋਈਆ ਰੇਨਾ, ਜਿਸ ਹੈ ਬੁਝਾਏ ਇਸ ਨਾਮ ਲੈਣਾ ਰਹਾਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।